रुकी पर आपने जाना है, ब्रैम्पटन, रहर एंटारियो एंड रे लॉसन, फॉर किचनर, किंग स्ट्रीट एंड हाईवे 8 के इंटरसेक्शन पर। अनोखी इंस्पायर्ड इंडियन डायमंड।
सपना मरना आया,
ए तलख हकीकत है, पर सबना दी जिंदगी दा अंत यही है। इस अंतले समय दी रस्मां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरंटो दे ईस्ट वाले पासे दीआं कम्यूनिटीज़ लई 384 फिनली एवेन्यू ते एजेक्स क्रीमेटोरियन एंड विजिटेशन सेंटर दीआं सेवावां अवेलेबल ने। इस सेंटर विच वी अंतम यात्रा दीआं सारीआं रस्मां इक्को ही छत थले कीतीआं जांदीआं ने। वधेरे जानकारी लई वैबसाइट है www.acbc.info, टेलीफोन 289-372-3300, जाइंदरजीत सिंह बल 416-666-6655 ते कॉल कीता जा सके।
किचन में हमको बनाया, नंबर वन भी बनाया, शुक्रिया आपका, शुक्रिया आपका। सेहत इससे बनेगी, इम्यूनिटी सबकी बढ़ेगी, रोज एक चम्मच बरार्स घी, वादा आपका चाहिए वादा आपका।
बरार्स देसी घी मेड फ्रॉम द फाइनेस्ट क्वालिटी मक्खन, रिच एंड एसेंशियल हेल्थ बूस्टिंग विटामिन्स एंड मिनरल्स, मतलब के खाना बने स्वाद और सेहत लाजवाब।
हेलो भैन जी, सत श्री अकाल। मैं थानू डिनर लई थैंक यू कहन नू कॉल कीती सी, बहुत ही स्वाद खाना बनाया सी तुसी, असी फेर आवांगे।
थोड़ा अपना घर है भैन जी, जदों मर्जी आओ। ते रही गल खाने दी, मैं इंडियन स्टेट्स तो ग्रोसरी करदी आं, उत्थों ही मैं फ्रेश वेजिटेबल्स, फ्रूट्स, ऑयल्स एंड होर ग्रोसरी दा सारा समान खरीददी आं। सारे इसे लई ही मेरे खाने दी तारीफ करदे ने।
ओ अच्छा जी, मैं भी अज तो फिर इंडिया स्टेट्स तो ही अपनी ग्रोसरी करूंगी। India's Taste Grocery Delhi. Visit the Sikaro 900 Ray Lawson Boulevard, Brampton, Mavis Road and Ray Lawson Boulevard is the major intersection, south of Stegels Avenue West. Call 905-450-5959, 905-450-5959.
सिर्फ कार्टून्स में ही टाइगर्स की आवाज सुनी है या असली में भी टाइगर को मिलना है? जी हाँ, इंश्योरेंस टाइगर से मिलिए, 416-224-2800। आपकी सभी इंश्योरेंस रिलेटेड नीड्स के लिए है इंश्योरेंस टाइगर, 416-224-2800।
क्या आप भी हाई गैस प्राइसेस से परेशान हैं? तो फोर्ड के पास है सोल्यूशन। डिस्कवर करें फोर्ड्स इलेक्ट्रिफाइड फैमिली अपने नियरेस्ट टोरंटो एरिया फोर्ड डीलर पर एंड फिल अप फॉर लेस विद फोर्ड ईवी हाइब्रिड्स। चेकआउट करें 2022 एस्केप एसई हाइब्रिड, F-150 लिमिटेड, मस्टैंग मैकी एंड F-150 लाइटनिंग। आज ही विजिट करें fordtoronto.ca पर या फिर अपने नियरेस्ट स्टोर को विजिट करें।
You are listening to WTOR 770 AM, Youngstown, Toronto.
Yummy! Kya chicken biryani hai? It's yum! This veg biryani. Chaan biryani masala. Chahe chicken biryani mein daalo ya veg biryani mein. Dono ekdam lazeez bante hain. Chaan khushiyan chakh lo.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828-905-450-2828.
Gateway Chevrolet in Brampton has announced a limited time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ਆਫਰ ਕਰਦੇ ਨੇ ਕੈਨੇਡੀਅਨ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਤੇ ਮੈਚੁਰ ਸਟੂਡੈਂਟਸ ਆਨਲਾਈਨ ਐਨਰੋਲ ਕਰ ਸਕਦੇ ਨੇ ਫਾਰ ਕੈਨੇਡੀਅਨ ਹਾਈ ਸਕੂਲ ਐਜੂਕੇਸ਼ਨ ਇਹਨਾਂ ਦਾ ਫੋਨ ਨੰਬਰ ਹੈ 416-887-0769 ਤੇ ਵੈਬਸਾਈਟ www.learningbeamacademy.ca ਇਹਨਾਂ ਦਾ ਫੋਨ ਨੰਬਰ ਹੈ 416-887-0769
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੰਵਰ ਵਿਜੇ ਪ੍ਰਤਾਪ ਸਾਹਿਬ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਮੌਲਵੀਆਂ ਨੂੰ ਤਨਖਾਹ ਜੇ ਮਿਲ ਰਹੀ ਹੈਗੀ ਹੈ ਤੇ ਗ੍ਰੰਥੀਆਂ ਨੂੰ ਔਰ ਬਾਕੀ ਪੁਜਾਰੀਆਂ ਨੂੰ ਜਾਂ ਚਰਚ ਜਿਹੜੇ ਬਾਦਰੀ ਨੇ ਉਹਨੂੰ ਤਨਖਾਹ ਦਾ ਕੀ ਮਾਮਲਾ ਕੀ ਖੜਾ ਹੋ ਗਿਆ ਉਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਕੁਛ ਹੋਰ ਜਿਹੜੇ ਤਾਜ਼ਾ ਸਮਾਚਾਰ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਰਮਨਜੀਤ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਵੈਲਕਮ ਸਰ ਕੀ ਹਾਲ ਹੈ
ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਵੈਰੀ ਮਚ ਟੂ ਟੇਕ ਮੀ ਔਨ ਏਅਰ ਥੈਂਕ ਯੂ ਸਰ ਥੈਂਕ ਯੂ
ਵੈਲਕਮ ਸਰ ਵੈਲਕਮ ਔਰ ਮੈਂ ਚਾਹਾਂਗਾ ਕਿ ਪਹਿਲਾਂ ਫੋਨ ਨੰਬਰ ਦਿਓ ਸਰ ਆਪਣਾ ਉਸ ਤੋਂ ਬਾਅਦ ਆਪਣੇ ਸਰਵਿਸ ਡਿਟੇਲ ਦੇ ਵਿੱਚ ਸਾਂਝੀਆਂ ਕਰੋ ਸਰ
ਸਰ ਮੇਰਾ ਫੋਨ ਨੰਬਰ ਹੈ 647-774-8507 ਪੰਜਾਬੀ ਦੇ ਵਿੱਚ 647-774-8507 ਸਰ ਮੈਂ ਜਨਰਲ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੰਦਾ ਔਰ ਮੇਨਲੀ ਮੇਰੀ ਸਪੈਸ਼ਲਾਈਜੇਸ਼ਨ ਹੈ ਜੀ ਟਰੱਕਿੰਗ ਇੰਸ਼ੋਰੈਂਸ ਦੇ ਵਿੱਚ ਮੈਂ ਲਾਇਸੈਂਸ ਹੈਗਾ ਜੀ ਓਨਟੈਰੀਓ ਅਲਬਰਟਾ ਨੋਵਾ ਸਕੋਸ਼ੀਆ ਨਿਊ ਬ੍ਰੰਜ਼ਵਿਕ ਐਂਡ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਅਗਰ ਜਗਵੀਰ ਜੀ ਤੁਸੀਂ ਦੇਖਿਆ ਹੋਣਾ ਕੁਛ ਬਹੁਤ ਸਾਰੇ ਲੋਕ ਕੁਛ ਟਾਈਮ ਪਹਿਲਾਂ ਇੱਥੋਂ ਛੱਡ ਕੇ ਕੁਛ ਟਰੱਕਰ ਕੰਪਨੀ ਵਾਲੇ ਵੀਰ ਉਹਨਾਂ ਨੇ ਬਾਹਰਲੇ ਪ੍ਰੋਵਿੰਸ ਵਿੱਚ ਖੋਲ੍ਹ ਲਈਆਂ ਸੀ ਆਪਣੀਆਂ ਕੰਪਨੀਆਂ ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਵੀਰ ਜੀ ਓਨਟੈਰੀਓ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ ਹੈ ਹੁਣ ਇਸ ਵੇਲੇ ਓਨਟੈਰੀਓ ਦੇ ਵਿੱਚ ਸਪੈਸ਼ਲ ਪ੍ਰੋਗਰਾਮਸ ਆ ਗਏ ਹੈ ਕਿਉਂਕਿ ਜੇ ਤੁਸੀਂ ਨੋਵਾ ਸਕੋਸ਼ੀਆ ਜਾਂਦੇ ਹੋ ਤਾਂ ਉੱਥੇ ਸਰਚਾਰਜ 340% ਹੋ ਗਏ ਔਰ ਅਲਬਰਟਾ ਵਿੱਚ 260% ਹੋ ਗਿਆ ਤੁਸੀਂ ਓਨਟੈਰੀਓ ਵਿੱਚ ਹੀ ਰਹੋ ਔਰ ਇੱਥੇ ਹੀ ਜਿਹੜੀ ਫੈਸਿਲਿਟੀ ਤੁਸੀਂ ਉੱਥੇ ਇੰਜੋਏ ਕਰਦੇ ਸੀ ਡਰਾਈਵਰ ਹਾਇਰਿੰਗ ਵਾਲੀ ਜਾਂ ਈਜ਼ੀ ਗਰੋਥ ਵਾਲੀ ਉਹ ਤੁਹਾਨੂੰ ਅਸੀਂ ਇੱਥੇ ਹੀ ਪ੍ਰੋਵਾਈਡ ਕਰ ਸਕਦੇ ਹਾਂ ਸਰ ਇਹ ਇੱਕ ਰਿਕੁਐਸਟ ਹੈ ਜੀ ਔਰ ਯੁੱਧਵੀਰ ਜੀ ਇਸ ਤੋਂ ਇਲਾਵਾ ਮੇਰੇ ਕੋਲ ਕੁਛ ਹੋਮ ਐਂਡ ਆਟੋ ਦੇ ਪ੍ਰੋਗਰਾਮਸ ਹੈਗੇ ਆ ਜਿਹੜੇ ਕਿ ਜਨਰਲੀ ਸਪੈਸ਼ਲੀ ਜਿਹੜੇ ਕਿ ਸਰਟੀਫਾਈਡ ਗਰੁੱਪਸ ਹੈਗੇ ਆ ਜਾਂ ਕੁਛ ਲਾਇਸੈਂਸਡ ਪ੍ਰੋਫੈਸ਼ਨਲਸ ਹੈਗੇ ਉਹਨਾਂ ਦੇ ਲਈ ਹੈ ਫੋਰ ਐਗਜ਼ਾਮਪਲ ਕੋਈ ਬੈਂਕ ਮੈਨੇਜਰ ਹੈ ਮਸਾਜ ਥੈਰੇਪਿਸਟ ਹੈ ਫਾਰਮਾਸਿਸਟ ਹੈਗੇ ਡਾਕਟਰਸ ਹੈਗੇ ਆ ਔਰ ਨਰਸਿਸ ਹੈ ਕੈਰੋਪ੍ਰੈਕਟਰ ਹੈ ਆਈ ਟੀ ਪ੍ਰੋਫੈਸ਼ਨਲਸ ਹੈਗੇ ਆ ਜੀ ਉਹਨਾਂ ਦੇ ਲਈ ਅਸੀਂ ਉਹਨਾਂ ਨੂੰ ਉਹਨਾਂ ਦਾ ਹੋਮ ਐਂਡ ਆਟੋ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਪਾ ਕੇ ਉਹਨਾਂ ਦੇ ਅਸੀਂ ਬਹੁਤ ਸਾਰੇ ਪੈਸੇ ਬਚਾ ਸਕਦੇ ਹਾਂ ਔਰ ਸਪੈਸ਼ਲੀ ਅਗਰ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਉਹਦੇ ਵਿੱਚ ਆਪਣੇ ਬਹੁਤ ਸਾਰੇ ਲੋਕ ਟਰੱਕਿੰਗ ਨਾਲ ਸੰਬੰਧ ਰੱਖਦੇ ਆ ਉਹਨਾਂ ਵਿੱਚੋਂ ਹਰ ਬੰਦੇ ਕੋਲ ਆਲਮੋਸਟ ਏਜ਼ਡ ਡੀਜ਼ਡ ਜਿਹੜਾ ਨਾ ਜੀ ਉਹ ਲਾਇਸੈਂਸ ਹੈ ਉਹ ਏਜ਼ਡ ਦੇ ਲਾਇਸੈਂਸ ਦੇ ਬੇਸ ਦੇ ਉੱਤੇ ਅਸੀਂ ਉਹਨਾਂ ਦੇ ਇਸ ਪ੍ਰੋਗਰਾਮ ਦੇ ਥਰੂ ਕਰੀਬ ਕਰੀਬ $600 ਤੋਂ ਲੈ ਕੇ $1,000 ਸਾਲ ਦੀ ਅਸੀਂ ਸੇਵਿੰਗ ਕਰ ਸਕਦੇ ਹਾਂ ਯੁਧਵੀਰ ਜੀ
ਠੀਕ ਹੈ ਜੀ ਸੋ ਇਹਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਤੁਸੀਂ ਲੈਣਾ ਚਾਹੋ ਮੈਂ ਦੱਸਵਾਂ ਕਿ ਜਿਹੜੀ ਇੰਸ਼ੋਰੈਂਸ ਸੰਬੰਧੀ ਕੋਈ ਜਾਣਕਾਰੀ ਹੈ ਇਸ ਪ੍ਰੋਡਕਟ ਦੇ ਸੰਬੰਧੀ ਕੋਈ ਜਾਣਕਾਰੀ ਹੈ ਪੈਸੇ ਤੁਸੀਂ ਕਿਸ ਤਰ੍ਹਾਂ ਸੇਵ ਕਰ ਸਕਦੇ ਹੋ ਜੇ ਤੁਸੀਂ ਟਰੱਕਿੰਗ ਬਿਜ਼ਨਸ ਚੋਂ ਜਾਂ ਵੈਸੇ ਵੀ ਇੰਸ਼ੋਰੈਂਸ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਇੱਕ ਵਾਰ ਰਮਨਜੀਤ ਸਿੱਧੂ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰਨਾ ਹੈਗਾ ਸਰ ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਉਹ ਵੀ ਕਰ ਦਿਓ ਔਰ ਫੋਨ ਨੰਬਰ ਇੰਗਲਿਸ਼ ਪੰਜਾਬੀ ਚ ਇੱਕ ਵਾਰ ਦੁਬਾਰਾ ਤੋਂ ਦਿਓ
ਸਰ ਇਹ ਹੈ ਵੀ ਟਰੱਕਿੰਗ ਦੇ ਵਿੱਚ ਅਗਰ ਈਜ਼ੀ ਗਰੋਥ ਚਾਹੀਦੀ ਹੈ ਕੁਇਕ ਡਰਾਈਵਰ ਹਾਇਰਿੰਗ ਚਾਹੀਦੀ ਹੈ ਮੇਰੇ ਜਿਹੜਾ ਪ੍ਰੋਗਰਾਮ ਹੈ ਜੀ ਉਹਦੇ ਵਿੱਚ ਤੁਹਾਨੂੰ ਕੋਈ ਇੰਸ਼ੋਰੈਂਸ ਕੰਪਨੀ ਦੇ ਲੈਟਰ ਦੀ ਜ਼ਰੂਰਤ ਨਹੀਂ ਹੈਗੀ ਬਸ ਸਿਰਫ ਮੇਰੀ ਕੰਡੀਸ਼ਨ ਹੈ ਕਿ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਡਰਾਈਵਰ ਨੂੰ ਔਰ ਮਿਨੀਮਮ ਏਜ 23 ਈਅਰਸ ਚਾਹੀਦੀ ਹੈ ਜੀ ਉਹਦੀ ਵਜ੍ਹਾ ਕਰਕੇ ਉਹਨੂੰ ਆਪਾਂ ਪੋਲਿਸੀ 'ਚ ਐਡ ਕਰ ਸਕਦੇ ਹਾਂ ਔਰ ਆਪਣਾ ਜਿਹੜਾ ਟਰੱਕਿੰਗ ਦੀ ਗਰੋਥ ਹੈ ਉਹ ਬੜੀ ਛੇਤੀ ਹੋ ਸਕਦੀ ਹੈ ਸਰ ਬਾਕੀ ਹੋਰ ਜਾਣਕਾਰੀ ਲਈ ਮੇਰਾ ਫੋਨ ਨੰਬਰ ਹੈ 647-774-8507 ਔਰ ਪੰਜਾਬੀ ਦੇ ਵਿੱਚ 647-774-8507 ਔਰ ਮੇਰੀ ਈਮੇਲ ਹੈ ਜੀ ਰਮਨਜੀਤ@ableinsurance.ca ਯੁੱਧਵੀਰ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਰ
ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ,
ਥੈਂਕ ਯੂ, ਥੈਂਕ ਯੂ,
ਥੈਂਕ ਯੂ, ਥੈਂਕ ਯੂ ਜੀ। ਔਰ ਰੁਕ ਕਰਦੇ ਹਾਂ ਹੈਡਲਾਈਨਸ ਪਾਰਟ 3 ਵੱਲ। ਅੰਮ੍ਰਿਤਸਰ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ, ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ MLA ਔਰ ਫਾਰਮਰ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਾਹਿਬ, ਉਹਨਾਂ ਨੇ ਕਿਹਾ ਹੈ ਕਿ ਲੈਂਡ ਮਾਫੀਆ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਧਮਕਾ ਰਿਹਾ ਹੈਗਾ, ਔਰ ਉਹਨਾਂ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਅੰਮ੍ਰਿਤਸਰ ਦੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ। ਸਕੀਮ ਇਹ ਲਗਾਈ ਜਾ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਫੋਨ ਆਉਂਦਾ ਹੈ ਕਿ ਤੁਹਾਡੇ ਘਰ ਦੇ ਉੱਤੇ ਲੋਨ ਹੈ, ਹਾਲਾਂਕਿ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਲੋਨ ਕੋਈ ਲਿਆ ਹੀ ਨਹੀਂ ਹੈ, ਲੇਕਿਨ ਗਲਤ ਨਾਮ ਲੈ ਕੇ ਝੂਠੇ ਤਰੀਕੇ ਦੇ ਨਾਲ ਉਹਨਾਂ ਨੂੰ ਧਮਕਾਇਆ ਜਾ ਰਿਹਾ। ਔਰ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਘਰ ਜਿਹੜਾ ਹੈਗਾ ਘੱਟ ਕੀਮਤ ਦੇ ਉੱਤੇ ਵੇਚ ਦਿਓ, ਨਹੀਂ ਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨੇ ਉਹ ਹੋਰ ਜ਼ਿਆਦਾ ਦਿੱਕਤਾਂ ਆਉਣਗੀਆਂ। ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਕਿਹਾ ਹੈਗਾ ਕਿ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਆਰਗਨਾਈਜ਼ਡ ਕ੍ਰਾਈਮ ਜਿਹੜਾ ਕਦੇ ਹੋ ਹੀ ਨਹੀਂ ਸਕਦਾ। ਹੁਣ ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਕਿਹਾ ਹੈਗਾ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਹੈਗੇ ਹਾਂ ਕਿ ਜਿਹੜੀ ਮਾਫੀਆ ਔਰ ਗੈਂਗਸਟਰ ਦੇ ਨਾਲ ਜਿਹੜੀ ਮਿਲੀ ਭਗਤ ਕਰਕੇ ਆਮ ਅੰਮ੍ਰਿਤਸਰ ਨਿਵਾਸੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। IG ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਅੱਜ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈਗਾ ਕਿ ਅਸੀਂ ਇਹਦੇ ਖਿਲਾਫ ਹੁਣ ਜਿਹੜਾ ਮੋਰਚਾ ਹੈ ਉਹ ਖੋਲ ਦਿੱਤਾ ਔਰ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦੇਣਗੇ। ਉੱਥੇ ਕੁਝ ਲੋਕਾਂ ਨੇ ਆ ਕੇ ਆਪਣੇ ਕਾਗਜ਼ਾਤ ਵੀ ਦਿਖਾਏ, ਜਿੱਥੇ ਵਿੱਚ ਕਿ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਲੈਂਡ ਮਾਫੀਆ ਦੁਆਰਾ ਧਮਕਾਇਆ ਜਾ ਰਿਹਾ ਹੈ।
ਤੁਹਾਨੂੰ ਪਤਾ ਹੈ ਕਿ ਮਤਲਬ ਕੁਝ ਲੋਕ ਹੁੰਦੇ ਨੇ ਜਿਹਨਾਂ ਦੀ ਸ਼ਮੂਲੀਅਤ ਹੁੰਦੀ ਹੈ, ਰਾਜਸੀ ਸਾਰਾ ਚੱਲਦਾ ਹੈ, ਰੈਕਟ ਹੈ। ਆਰਗੇਨਾਈਜ਼ਡ ਕ੍ਰਾਈਮ ਕਦੇ ਵੀ ਪ੍ਰਸ਼ਾਸਨ ਪੁਲਿਸ ਦੀ ਮਦਦ ਜਾਂ ਇਨਵੋਲਵਮੈਂਟ ਤੋਂ ਬਗੈਰ ਹੋ ਹੀ ਨਹੀਂ ਸਕਦਾ। ਹੁਣ ਦੇਖੋ ਅਸੀਂ ਰਾਜਿੰਦਰ ਦਹੀਆ ਨੂੰ ਆਪ ਲੱਭ ਰਹੇ ਹਾਂ ਕਿ ਤੁਸੀਂ ਆਓ, ਹਿੰਮਤ ਹੈ ਤਾਂ ਤੁਸੀਂ ਕੋਠੀ ਦਾ ਕਬਜ਼ਾ ਲੈ ਕੇ ਜਾਓ। ਫਿਰ ਰਾਜਿੰਦਰ ਦਹੀਆ ਨਾਂ ਦਾ ਆਦਮੀ ਫਰੋਡ ਕਿ ਜਿਸ ਦਿਨ ਈ ਸਟੈਂਪ ਸ਼ੁਰੂ ਹੋਇਆ ਤੇ ਇਸ ਤਰੀਕੇ ਦਾ ਸਟੈਂਪ ਬੰਦ ਹੋ ਰਿਹਾ ਸੀ, ਉਸ ਦਿਨ ਕਿਸੇ ਵਿਅਕਤੀ ਨੇ ਬਲਕ ਦੇ ਵਿੱਚ ਪੰਜਾਬ ਦੇ ਕਈ ਬੈਂਕਾਂ ਦੇ ਨਾਤੇ ਸਟੈਂਪ ਖਰੀਦ ਲਿਆ। ਆਜ ਦੇਖੋ ਨਾ ਵਕੀਲ ਦਾ ਪਤਾ ਹੈ, ਨਾ ਇਸ ਆਥੋਰਾਈਜ਼ਡ ਆਫਿਸਰ ਦਾ ਪਤਾ ਲੱਗ ਰਿਹਾ ਹੈ। ਅਸੀਂ ਕਹਿ ਰਹੇ ਹਾਂ ਕਿ ਦੇਖੋ ਤੁਹਾਡੀ ਕੋਠੀ ਹੈ, ਤੁਸੀਂ ਅਦਾਲਤ ਦਾ ਆਰਡਰ ਲਿਆ ਹੈ, ਤੁਸੀਂ ਆਓ ਕਬਜ਼ਾ ਲੈ ਕੇ ਜਾਓ।
ਸਰ ਮੇਰੀ ਡਿਮਾਂਡ ਇਹੋ ਹੀ ਹੈ ਕਿ ਜਿਹੜਾ ਮੈਂ ਇਹ ਤਾਂ ਮੇਰੇ ਤੇ ਲੋਨ ਨਹੀਂ ਸੀ ਹੈਗਾ, ਜਿਹਨਾਂ ਲੋਕਾਂ ਤੇ ਲੋਨ ਹੈਗਾ ਉਹਨਾਂ ਨਾਲ ਕੀ ਬੀਤਦੀ ਪਈ ਹੈ, ਇਹ ਤਾਂ ਮੈਂ ਬੜੀ ਨਜ਼ਦੀਕੋਂ ਉਹਨਾਂ ਬੰਦਿਆਂ ਨੂੰ ਹੀ ਮਿਲ ਚੁੱਕਾ ਜਿਹਨਾਂ ਤੇ ਲੋਨ ਉਹਨਾਂ ਨੇ। ਜੇ ਕੋਈ ਗਰੀਬ ਆਦਮੀ ਲੋਨ ਲੈ ਵੀ ਲੈਂਦਾ ਇਸ ਕਰਕੇ ਨੀ ਲੈਂਦਾ, ਜੇ ਮੈਂ 1,00,000 ਰੁਪਇਆ ਲਿਆ ਤੇ ਮੇਰੀ 10,00,000 ਕਰੋੜ ਦੀ ਕੋਠੀ ਹੋ ਗਈ ਆ ਤੇ ਬੈਂਕ ਵਾਲੇ ਉਹ ਕੋਠੀ ਓ ਖਾ ਜਾਣ, ਤੇ ਕਰੋੜ 1,50,000 ਕਰੋੜ ਦੀ ਕੋਠੀ ਖਾ ਜਾਣ, ਉਹ ਕੰਮ ਨੀ ਹੋਣਾ ਚਾਹੀਦਾ। ਔਰ ਇਹ ਜਿਹੜਾ ਜਿਹੜਾ ਮੈਨੂੰ ਮੇਰਾ ਮੱਥਾ ਉੱਤੋਂ ਥੰਕਿਆ, ਜਿਹੜਾ ਇੱਕ ਹਾਇਰ ਆਫਿਸਰ ਵੀ ਅੱਗੇ ਦੇ ਗਿਆ ਉਹ ਇਹ ਵੇਖਦੇ ਹੀ ਨਹੀਂ ਕਿ ਜਿਹੜਾ ਅਸੀਂ ਸਾਈਨ ਕਰਦੇ ਪਏ ਹਾਂ ਉਹਦੇ ਉੱਤੇ ਕੋਈ ਜ਼ਿੰਮੇਵਾਰੀ ਵੀ ਬਣਦੀ ਆ, ਉਹਨਾਂ ਦੀ ਅੰਮ੍ਰਿਤਸਰ ਦੇ ਬੰਦੇ ਰਹਿਣ ਵਾਲੇ ਜਿਹਨਾਂ ਨੇ ਮੈਨੂੰ ਕੋਠੀ ਵੇਚੀ। ਔਰ ਜਿਹੜੇ ਬੰਦੇ ਨੇ ਸਾਰੀ ਗੇਮ ਦਾ ਪਤਾ ਉਹਨੂੰ 6 ਮਹੀਨੇ ਪਹਿਲੇ ਦਾ ਪਤਾ, ਉਹ ਮਿਲਣਾ 20 ਵਾਰੀ ਇਸ ਗੱਲ ਤੇ ਪੈਸੇ ਬਾਰੇ ਕਹਿ ਚੁੱਕਾ, ਪਰ ਮੈਂ ਕਿਹਾ ਮੈਂ ਨਹੀਂ ਦੇਣਾ। ਇਹ ਮੈਂ ਚਿੱਟੀ ਪੱਗ ਜਿਹੜੀ ਪਾਈ ਦੀ ਆ ਨਾ ਜੀ, ਇਹ ਮੈਨੂੰ 5 ਮਹੀਨੇ ਹੋ ਗਏ, ਮੈਂ ਕਦੀ ਆਈ ਦਿਨ ਦਾ ਚਿੱਟੀ ਪੱਗ ਨਹੀਂ ਸੀ ਪਾਈ। ਮੈਂ ਘਰਦਿਆਂ ਨੂੰ ਕਿਹਾ ਇਹਨੇ ਮੈਨੂੰ ਇੰਨੀਆਂ ਧਮਕੀਆਂ ਦਿੱਤੀਆਂ ਮਾਰਨ ਦੀਆਂ, ਉਹ ਜਦੋਂ ਸਾਹਮਣੇ ਆਉਣਗੇ ਨਾ ਤੁਸੀਂ ਸਾਰੇ ਉਹਨਾਂ ਕੋਲ ਪੁੱਛ ਲੈਣਾ। ਇੱਥੋਂ ਤੱਕ ਉਹਨੇ ਮੈਨੂੰ ਧਮਕੀਆਂ ਦਿੱਤੀਆਂ ਇੱਕ ਜਾਤੀ ਸੂਚਕ ਸ਼ਬਦ ਕਹਿ ਕੇ ਕਿ ਮੈਂ ਪ੍ਰਧਾਨ ਆ ਤੇ ਤੇਰਾ ਉਹ ਹਾਲ ਕਰਾਂਗਾ, ਜਾਂ ਪੱਗ ਤੂੰ ਕੱਛੇ ਪਾ ਕੇ ਤੁਰੇਗਾ, ਤੇਰੇ ਤੇ ਜਨਾਨੀਆਂ ਭੇਜ ਦਾਂਗਾ ਉਹ ਤੈਨੂੰ ਫੜਾ ਦੇਣਗੀਆਂ। ਇੰਨੀਆਂ ਕਿ ਧਮਕੀਆਂ ਤੇ ਮੈਂ ਘਰਦਿਆਂ ਨੂੰ ਇਹੀ ਕਿਹਾ ਸੀ ਕਿ ਜੇ ਮੈਨੂੰ ਕੁਛ ਹੋਇਆ ਤੇ ਇਹੀ ਪੱਗ ਤੇ ਪਾ। ਮੈਨੂੰ ਨਾਮ ਜਿਹੜਾ ਹੈਗਾ ਇਹ ਕੱਲ DC ਸਾਹਿਬ ਦੱਸ ਦੇਣਗੇ, ਕਿਉਂਕਿ DC ਸਾਹਿਬ ਨੂੰ ਇਹ ਚੀਜ਼ਾਂ ਦਾ ਪੂਰਾ ਅਸੀਂ ਜਾਣਕਾਰੀ ਦੇ ਦਿੱਤੀ ਆ। ਔਰ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਾਂਗਾ ਇਹ ਜਿਹੜਾ ਨਾ ਮੈਨੂੰ ਕੋਈ ਥਰੈਟ ਨਹੀਂ ਆ, ਕੋਈ ਥਰੈਟ ਜਿਸਨੇ ਤੁਹਾਨੂੰ ਸਾਫ਼ ਹੀ ਦੱਸੂਗੇ
ਪ੍ਰਸ਼ਾਸਨ ਦਾ ਕੰਮ ਹੈ, ਕਿਉਂਕਿ ਮਾਫੀਆ ਪ੍ਰਸਤੀ ਜੇਕਰ ਚੱਲ ਰਹੀ ਹੈ ਨਾ ਤਾਂ ਮਾਫੀਆ ਨੂੰ ਸਾਹਮਣੇ ਲਿਆਉਣਾ, ਅਸੀਂ ਤਾਂ ਡਿਸਕਲੋਜ਼ ਕਰ ਦਿੱਤਾ ਹਰੇਕ ਵਿਅਕਤੀ ਦਾ ਨਾਮ, ਪੁਲਿਸ ਤੇ ਪ੍ਰਸ਼ਾਸਨ ਦੱਸੂਗਾ ਤੇ ਕਾਰਵਾਈ ਕਰੂਗਾ। ਔਰ ਅਸੀਂ ਟਾਈਮ ਟੂ ਟਾਈਮ ਸੁਣੋ ਟਾਈਮ ਟੂ ਟਾਈਮ ਤੁਹਾਡੇ ਸਾਹਮਣੇ ਆਵਾਂਗੇ, ਤੁਸੀਂ ਚਿੰਤਾ ਨਾ ਕਰੋ।
ਪਰ ਜੇ ਕੱਲ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੀ,
ਕੋਈ ਨੁਕਸਾਨ ਨਹੀਂ ਕਰ ਸਕਦਾ ਜੀ, ਮੈਂ ਖੜਾ ਹਾਂ ਇਹਨਾਂ ਦੇ ਨਾਲ ਜੀ, ਮੈਂ ਖੜਾ ਹਾਂ ਇਹਨਾਂ ਦੇ ਨਾਲ।
ਪੁੱਛੋ ਕੀ ਡਿਮਾਂਡ,
ਮੇਰੀ 3 ਮਹੀਨੇ ਫਾਈਲ ਜਿਹੜੀ ਆ ਉਹ ਮਿਲੀ ਨਹੀਂ, ਮੇਰੇ ਵਕੀਲ ਤੜਫਦੇ ਰਹੇ ਚੰਡੀਗੜ੍ਹ ਜੀ ਕੋਈ ਫਾਈਲ ਲੈ ਕੇ ਆਓ, ਤਦ ਹੀ ਅਸੀਂ
ਪੀੜਤ ਵਿਅਕਤੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਲੈਂਡ ਮਾਫੀਆ ਜਿਹੜਾ ਹੈਗਾ ਉਹ ਧਮਕੀਆਂ ਦੇ ਰਿਹਾ ਔਰ ਉਹਦੇ ਜ਼ਰੀਏ ਆਮ ਲੋਕਾਂ ਨੂੰ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ। ਕੁੰਵਰ ਵਿਜੇ ਪ੍ਰਤਾਪ ਸਾਹਿਬ ਨੇ ਕਿਹਾ ਹੈਗਾ ਕਿ ਅਸੀਂ ਮੀਡੀਆ ਦੇ ਸਾਹਮਣੇ ਵੀ ਗੱਲ ਲੈ ਕੇ ਆਏ ਔਰ ਪ੍ਰਸ਼ਾਸਨ ਤੋਂ ਵੀ ਉਹਨਾਂ ਨੇ ਮੰਗ ਕੀਤੀ ਹੈਗੀ ਹੈ ਕਿ ਜਿਹੜਾ ਲੈਂਡ ਮਾਫੀਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਅੰਮ੍ਰਿਤਸਰ ਦੇ ਵਿੱਚ ਇਹ ਇਸ਼ੂ ਚੱਲ ਰਿਹਾ, ਦੂਸਰੀ ਤਰਫ ਦਿੱਲੀ ਵੱਲ ਰੁਕ ਕਰਾਂਗੇ। ਦਿੱਲੀ ਦੇ ਵਿੱਚ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਉੱਥੇ ਦੇ ਲੋਕ ਸਭਾ ਦੇ ਸਾਂਸਦ ਉਹਨਾਂ ਨੇ ਮੰਗ ਕੀਤੀ ਹੈਗੀ ਹੈ ਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਮੌਲਵੀਆਂ ਨੂੰ ਸੈਲਰੀ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀਆਂ ਨੂੰ ਵੀ ਤਨਖਾਹ ਦਿੱਤੀ ਜਾਵੇ ਦਿੱਲੀ ਸਰਕਾਰ ਵੱਲੋਂ, ਮੰਦਿਰ ਦੇ ਵਿੱਚ ਪੁਜਾਰੀਆਂ ਨੂੰ ਵੀ ਔਰ ਗਿਰਜਾ ਘਰ ਦੇ ਜਿਹੜੇ ਪਾਦਰੀ ਆ ਉਹਨਾਂ ਨੂੰ ਵੀ ਤਨਖਾਹ ਦਿੱਤੀ ਜਾਵੇ। ਦਿੱਲੀ ਦੇ ਸਾਂਸਦ ਪ੍ਰਵੇਸ਼ ਵਰਮਾ ਉਹਨਾਂ ਨੇ ਚਿੱਠੀ ਲਿਖ ਕੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਦਿੱਲੀ ਸਰਕਾਰ ਜੇ ਮੌਲਵੀਆਂ ਨੂੰ 42,000 ਰੁਪਇਆ ਮਹੀਨਾ 42,000 ਮੰਥਲੀ ਜੇ ਤਨਖਾਹ ਦੇ ਰਹੀ ਹੈ ਤਾਂ ਫਿਰ ਜਿਹੜੇ ਉੱਥੇ ਪੁਜਾਰੀ ਨੇ ਜਾਂ ਗ੍ਰੰਥੀ ਨੇ ਜਾਂ ਪਾਦਰੀ ਨੇ ਉਹਨਾਂ ਨੂੰ ਵੀ ਇਹ ਤਨਖਾਹ ਜ਼ਰੂਰ ਮਿਲਣੀ ਚਾਹੀਦੀ ਹੈ। ਇਹ ਚਿੱਠੀ ਲਿਖ ਕੇ ਮੰਗ ਜਿਹੜੀ ਹੈ ਉਹ ਪ੍ਰਵੇਸ਼ ਵਰਮਾ ਉਹਨਾਂ ਨੇ ਕੀਤੀ ਹੈ। ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਰਿਆਂ ਦੇ ਨਾਲ ਇੱਕੋ ਜਿਹਾ ਵਿਵਹਾਰ ਜਿਹੜਾ ਉਹ ਦਿੱਲੀ ਸਰਕਾਰ ਨੂੰ ਕਰਨਾ ਚਾਹੀਦਾ ਹੈ। ਯਾਦ ਰਹੇ ਕਿ ਮਾਮਲਾ ਪਹਿਲਾਂ ਵੀ ਹੁਣ ਉੱਠਦਾ ਰਿਹਾ ਹੈਗਾ, ਦੁਬਾਰਾ ਤੋਂ ਹੁਣ ਪ੍ਰਵੇਸ਼ ਵਰਮਾ ਨੇ ਇਹ ਚਿੱਠੀ ਲਿਖ ਕੇ ਸਾਰੀ ਜਿਹੜੀ ਹੈ ਉਹ ਮੰਗ ਕੀਤੀ ਹੈ। ਸੁਣਦੇ ਹਾਂ ਕਿ ਪ੍ਰਵੇਸ਼ ਵਰਮਾ ਕੀ ਗੱਲ ਕਹਿਣਾ ਚਾਹੁੰਦੇ ਨੇ, ਕੀ ਉਹਨਾਂ ਦੀ ਮੰਗ ਹੈਗੀ ਆ ਦਿੱਲੀ ਦੇ ਵਿੱਚ, ਕਿਉਂ ਉਹਨਾਂ ਨੇ ਚਿੱਠੀ ਲਿਖ ਕੇ ਸਾਰੀ ਮੰਗ ਕੀਤੀ ਹੈ।
ਕੇਵਲ ਇੱਕ ਧਰਮ ਕੇ ਲਈ ਕੰਮ ਨਹੀਂ ਕਰ ਸਕਤਾ ਔਰ ਵੋ ਵੀ ਟੈਕਸ ਕੇ ਪੈਸੇ ਸੇ। ਅਗਰ ਦਿੱਲੀ ਕੇ ਲੋਗੋ ਉਸਕੋ ਇਤਨਾ ਟੈਕਸ ਦੇਤੇ ਹੈ ਔਰ ਵੋ ਕੇਵਲ ਇੱਕ ਹੀ ਧਰਮ ਕੇ ਲੋਗੋ ਕੋ ਖੁਸ਼ ਕਰਨੇ ਮੇ ਲਗਾ ਹੁਆ ਹੈ, ਕੇਵਲ ਮਸਜਿਦ ਕੇ ਮੌਲਵੀਓ ਕੋ ਔਰ ਮੌਜ਼ੀਨੋ ਕੋ ਵੋ ਆਪਣੀ ਸੈਲਰੀ ਦੇ ਰਹਾ ਹੈ, ਹਰ ਮਹੀਨੇ 42,000 ਰੁਪਏ ਕੀ ਸੈਲਰੀ ਦੇ ਰਹਾ ਹੈ, ਤੋ ਯੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ। ਅਗਰ ਆਪਕੋ ਦੇਣਾ ਹੈ ਤੋ ਮਸਜਿਦ ਕੇ ਮੌਲਵੀ ਕੋ ਵੀ ਦੇ, ਤੋ ਮੰਦਿਰ ਕੇ ਪੁਜਾਰੀ ਕੋ ਵੀ ਦੇ ਔਰ ਫਿਰ ਗੁਰਦੁਆਰੇ ਕੇ ਗ੍ਰੰਥੀ ਕੋ ਵੀ ਦੇ, ਫਿਰ ਹਮਾਰੇ ਚਰਚ ਕੇ ਪਾਦਰੀਓ ਕੋ ਵੀ ਦੇ, ਤੋ ਸਭੀ ਧਰਮ ਕੇ ਲੋਗੋ ਕੋ ਦੇ, ਕੇਵਲ ਇੱਕ ਧਰਮ ਕੇ ਲੋਗੋ ਕੋ ਨਹੀਂ ਦੇਣਾ ਚਾਹੀਏ। ਆਪਕੋ ਕੋਈ ਅਧਿਕਾਰ ਨਹੀਂ ਦੇਤਾ ਹੈ ਕਿ ਆਪ ਕੇਵਲ ਵਕਫ ਬੋਰਡ ਕੋ ਮਾਲਾਮਾਲ ਕਰਨੇ ਮੇ ਲਗੇ ਹੋਏ ਹੈ, ਉਨਕੋ ਸੈਕੜੋ ਏਕੜ ਜ਼ਮੀਨ ਦੇ ਦੀ ਹੈ ਔਰ ਉਨਕੋ ਹਜ਼ਾਰੋਂ ਕਰੋੜ ਰੁਪਏ ਦੇ ਦਿਆ ਹੈ ਔਰ ਅਭੀ ਤੱਕ ਪਿਛਲੇ 5 ਸਾਲ ਮੇ 101 ਕਰੋੜ ਰੁਪਏ ਕੀ ਸੈਲਰੀ ਕੇਵਲ ਮਸਜਿਦੋ ਮੇ ਜਾ ਚੁੱਕੀ ਹੈ, ਤੋ ਯੇ ਕੌਣ ਬਰਦਾਸ਼ਤ ਕਰੇਗਾ। ਯੇ ਸਾਰੀ ਜ਼ਮੀਨੋ ਮੇ ਕੱਲ ਕੋ ਔਰ ਮਦਰਸੇ ਬਣੇਗੇ ਔਰ ਮਸਜਿਦ ਬਣੇਗੀ ਔਰ ਕਬਰੀ।
ਸਾਰੀ ਡਿਟੇਲ ਰਿਪੋਰਟ ਜਿਹੜੀ ਆ ਉਹ ਤੁਸੀਂ ਚੈਨਲ ਵਾਈ ਦੇ ਉੱਤੇ ਦੇਖ ਸਕਦੇ ਹੈਗੇ ਹੋ। ਔਰ ਹੁਣ ਗੱਲ ਕਰਦੇ ਹੈਗੇ ਆ ਕਿ ਕਿਸਾਨ ਲੀਡਰ ਜਿਹੜੇ ਨੇ ਭਗਵੰਤ ਮਾਨ ਸਾਹਿਬ ਤੋਂ ਹਜੇ ਵੀ ਨਾਰਾਜ਼ ਚੱਲ ਰਹੇ ਨੇ, ਉਹਨਾਂ ਨੇ ਮੰਗ ਕੀਤੀ ਹੈਗੀ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇੱਥੇ ਕਿਸਾਨ ਲੀਡਰ ਦਾ ਕਹਿਣਾ ਹੈਗਾ ਕਿ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਦੀ ਗੱਲ ਤਾਂ ਸੁਣੀ ਨਹੀਂ ਬਲਕਿ ਉਹਨਾਂ ਦੇ ਖਿਲਾਫ਼ ਜਿਹੜਾ ਉਹ ਬਿਆਨ ਵੀ ਦੇ ਰਹੇ ਨੇ। ਯਾਦ ਰਹੇ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਚੀਫ਼ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਇੱਕ ਰਿਵਾਜ਼ ਜਿਹਾ ਹੋ ਗਿਆ ਧਰਨਿਆਂ ਦਾ ਔਰ ਆਮ ਲੋਕਾਂ ਨੂੰ ਇਸ ਵੇਲੇ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ। ਕਿਸਾਨ ਲੀਡਰਸ ਜੋ ਵੀ ਆਪਣੀਆਂ ਮੰਗਾਂ ਨੇ ਅਸੀਂ ਉਹਨਾਂ ਦੀਆਂ ਮੰਗਾਂ ਜ਼ਰੂਰ ਮੰਨਾਂਗੇ, ਲੇਕਿਨ ਧਰਨਿਆਂ ਦੀ ਜਿਹੜੀ ਰਾਜਨੀਤੀ ਹੈ ਉਹ ਨਾ ਕਰਨ। ਸੋ ਜਦੋਂ ਉਹਨਾਂ ਨੇ ਐਸੀ ਗੱਲ ਕੀਤੀ ਤਾਂ ਇਸ ਦੇ ਉੱਤੇ ਕਿਸਾਨ ਲੀਡਰਸ ਨੇ ਸਖ਼ਤ ਇਤਰਾਜ਼ ਜਤਾਇਆ ਹੈਗਾ ਔਰ ਉਗਰਾਹਾ ਸਾਹਿਬ ਨੇ ਤਾਂ ਇੱਥੇ ਤੱਕ ਕਿਹਾ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਹੁਣ ਜਿਹੜੀ ਹੈ ਉਹ ਮਾਫ਼ੀ ਮੰਗਣੀ ਚਾਹੀਦੀ ਹੈ।
ਹਰ ਜਥੇਬੰਦੀ ਦਾ ਆਪਦਾ ਆਪਦਾ ਅਧਿਕਾਰ ਹੈ, ਉਹਨਾਂ ਨੇ ਕਿਹੜੀਆਂ ਕਿਹੜੀਆਂ ਮੰਗਾਂ ਤੇ ਕਿਵੇਂ ਲੜ ਰਹੇ ਨੇ ਉਹਨਾਂ ਦਾ ਤਰੀਕਾ ਆਪਦਾ ਹੈ, ਹਰੇਕ ਜਵਾਬ ਦੇ ਉਹਦੀ ਉਹੀ ਜਵਾਬ ਦੇ ਸਕਦੇ ਨੇ।
ਡਿਟੇਲ ਰਿਪੋਰਟ ਜਿਹੜੀ ਆ ਉਹ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕੀਤੀ ਜਾਏਗੀ। ਤੋਂ ਬਾਅਦ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਆਖਿਰਕਾਰ ਚੀਫ਼ ਮਿਨਿਸਟਰ ਚੁੱਪ ਕਿਉਂ ਨੇ, ਕਾਂਗਰਸ ਕਿਵੇਂ ਤੋਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਅਹਿਮ ਸਵਾਲ ਜਿਹੜੇ ਉਹ ਲਗਾਤਾਰ ਖੜੇ ਕਰ ਰਹੇ ਨੇ ਕਿ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਜੋ ਕੁਛ ਹਰਿਆਣਾ ਦੀ ਇਹ ਨਵੀਆਂ ਨਵੀਆਂ ਮੰਗਾਂ ਆ ਰਹੀਆਂ ਨੇ ਉਹਦੇ ਉੱਤੇ ਪੰਜਾਬ ਦੇ ਚੀਫ਼ ਮਿਨਿਸਟਰ ਭਗਵੰਤ ਮਾਨ ਨੂੰ ਆਪਣੇ ਬਿਆਨ ਦੇਣੇ ਚਾਹੀਦੇ ਨੇ। ਕਾਂਗਰਸ ਪਾਰਟੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈਗਾ ਕਿ ਅਸੀਂ ਪਹਿਲਾਂ ਵੀ ਚਿੱਠੀ ਲਿਖ ਕੇ ਮੰਗ ਕੀਤੀ ਹੈਗੀ ਹੈ ਕਿ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ, ਲੇਕਿਨ ਭਗਵੰਤ ਮਾਨ ਦੀ ਚੁੱਪੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਇਸ ਵੇਲੇ ਖੜੇ ਕਰ ਰਹੀ ਹੈ।
ਇਹ ਵੀ ਇਲਜ਼ਾਮ ਪ੍ਰਤਾਪ ਸਿੰਘ ਬਾਜਵਾ ਲਗਾਏ ਗਏ ਨੇ, ਬਾਜਵਾ ਨੇ ਕਿਹਾ ਕਿ
ਔਰ ਇਸ ਮਾਮਲੇ ਦੇ ਉੱਤੇ ਕੀ ਹੈ, ਕੀ ਇਹ ਮਾਮਲਾ, ਕਿਹੜੀਆਂ ਮੰਗਾਂ ਮੰਗੀਆਂ ਨੇ, ਕੀ ਕਹਿ ਰਹੀ ਹੈ ਇਸ ਵੇਲੇ ਕਾਂਗਰਸ ਪਾਰਟੀ ਔਰ ਇਹ ਮਸਲਾ ਕੀ ਹੈਗਾ, ਕੀ ਕੋਈ ਗੱਲ ਬਣੇਗੀ ਨਹੀਂ ਬਣੇਗੀ, ਇਹ ਸਾਰੀ ਡਿਟੇਲ ਰਿਪੋਰਟ ਜਿਹੜੀ ਉਹ ਵੀ ਤੁਹਾਡੇ ਲਈ ਅਸੀਂ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ ਕਿ ਪ੍ਰਤਾਪ ਸਿੰਘ ਬਾਜਵਾ ਕਿਉਂ ਇਸ ਚੰਡੀਗੜ੍ਹ ਦੇ ਮੁੱਦੇ ਤੇ ਗੱਲ ਕਰ ਰਹੇ ਆ, ਕਾਂਗਰਸ ਕਿਉਂ ਇਸ ਚੰਡੀਗੜ੍ਹ ਦੇ ਮੁੱਦੇ ਤੇ ਗੱਲ ਕਰ ਰਹੀ ਹੈ ਔਰ ਹਰਿਆਣਾ ਵੱਲੋਂ ਕਿਹੜੀ ਮੰਗ ਕੀਤੀ ਗਈ ਹੈ। ਪਰ ਹੁਣ ਸਮਾਂ ਹੋ ਗਿਆ ਤੁਹਾਡੀਆਂ ਕਾਲਸ ਆਉਂਦੀਆਂ ਕਰਨ ਦਾ, ਬਸ ਇੱਕ ਰਿਕੁਐਸਟ ਆ ਕਿ ਫੋਨ ਤੁਸੀਂ ਆਪਣੇ ਸਾਰੇ ਜਣੇ ਪਲੀਜ਼ ਜ਼ਰੂਰ ਮਿਊਟ ਕਰ ਲੈਣਾ, ਔਰ ਵਾਰੀ ਵਾਰੀ ਸਾਰੀਆਂ ਤੁਹਾਡੀਆਂ ਕਾਲਸ ਜਿਹੜੀਆਂ ਆਉਂਦੀਆਂ ਕਰਾਂਗੇ, ਤੁਹਾਡੇ ਫਿਰ ਪਿੱਛੋਂ ਸਾਊਂਡ ਆਉਂਦੇ ਰਹਿੰਦੇ ਨੇ, ਸੋ ਫੋਨ ਤੁਸੀਂ ਮਿਊਟ ਕਰ ਲਓ, ਅਸੀਂ ਵਾਰੀ ਵਾਰੀ ਸਾਰੀਆਂ ਕਾਲਸ ਜਿਹੜੀਆਂ ਨੇ ਉਹ ਜ਼ਰੂਰ ਆਉਂਦੀਆਂ ਕਰਾਂਗੇ। ਔਰ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਵਿਰਕ ਸਾਹਿਬ ਦਾ। ਵਿਰਕ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਈ ਔਰ ਚੈਨਲ ਵਾਈ ਤੇ ਸਵਾਗਤ ਹੈ ਜੀ। ਕੀ ਹਾਲ ਹੈ ਵਿਰਕ ਸਾਹਿਬ, ਠੀਕ ਹੈ ਜੀ?
ਸਤਿ ਸ਼੍ਰੀ ਅਕਾਲ ਯੁਧਵੀਰ ਜੀ, ਥੈਂਕ ਯੂ ਤੁਹਾਡਾ, ਮੇਰੇ ਵੱਲੋਂ ਨਾਰੀ ਸ਼ਕਤੀ ਤੇ ਵਾਈ ਮੀਡੀਆ ਫੈਮਿਲੀ ਨੂੰ ਯੈਸ ਵੀ ਸਪੋਰਟ ਸਰ।
ਯੈਸ ਵੀ ਸਪੋਰਟ ਸਰ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਕੀ ਹਾਲ ਹੈ, ਸਭ ਠੀਕ ਹੈ?
ਬਿਲਕੁਲ, ਚੜ੍ਹਦੀ ਕਲਾ ਹੈ, ਬਾਗੋ ਬਾਗ ਹੈ। ਤੁਹਾਡੇ ਛੋਟੇ ਭਰਾ ਜਿਨ੍ਹਾਂ ਦੇ ਤੁਹਾਡੇ ਵਰਗੇ ਹੋਣ, ਉਹਨਾਂ ਦੀ ਹਾਲਤ ਮਾੜੀ ਹੋ ਸਕਦੀ ਹੈ।
ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਔਰ ਬਾਕੀ ਕਾਲਰਸ ਦੇ ਵਿਚਾਰ ਵੀ ਲਵਾਂਗੇ, ਤੁਹਾਡੇ ਵਿਚਾਰ ਵੀ ਲਵਾਂਗੇ।
ਆ ਜਿਹੜਾ ਕਿਸਾਨਾਂ ਦਾ ਮੈਂ ਗੱਲ ਕਰ ਰਿਹਾ, ਇਹ ਭਗਵੰਤ ਮਾਨ ਜੀ ਨੇ ਬੜੀ ਇਮੈਚਿਓਰਿਟੀ ਵਿਖਾਈ ਹੈ, ਪੋਲੀਟੀਕਲ
ਇਮੈਚਿਓਰਿਟੀ।
ਹਾਂਜੀ ਸਰ, ਮੈਂ ਪਰਮੇਸ਼ਿੰਦਰ ਚੌਹਾਨ ਸਾਹਿਬ, ਫੋਨ ਪਲੀਜ਼ ਮਿਊਟ ਕਰ ਲਓ ਜੀ, ਤੁਹਾਡੀ ਕਾਲ ਲੈ ਰਹੇ ਹਾਂ, ਬਾਕੀ ਕਾਲ ਰਿਕੁਐਸਟ ਆ, ਫੋਨ ਪਲੀਜ਼ ਮਿਊਟ ਕਰ ਲੈਣਾ। ਹਾਂਜੀ ਹਾਂਜੀ ਜੀ ਜੀ, ਗੋ ਅਹੈਡ ਜੀ। ਹਾਂਜੀ ਵੀਰ ਸਾਹਿਬ,
ਪੋਲੀਟੀਕਲ ਇਮੈਚਿਓਰਿਟੀ ਵਿਖਾਈ ਹੈ, ਉਹਨਾਂ ਨੂੰ ਇਹ ਸਟੇਟਮੈਂਟ ਨਹੀਂ ਸੀ ਦੇਣੀ ਚਾਹੀਦੀ ਕਿਸਾਨਾਂ ਦੇ ਖਿਲਾਫ। ਚਲੋ ਧਰਨੇ ਮਾਰਦੇ ਨੇ ਉਹ ਵੱਖਰੀ ਗੱਲ ਹੈ, ਜਿਹੜਾ ਵੀ ਪੈਸਾ ਇਕੱਠਾ ਕਰਦੇ ਨੇ ਦੈਟਸ ਬਿਲਕੁਲ ਆਊਟ ਆਫ ਲਾਈਨ ਜਾ ਕੇ ਬੋਲੇ ਨੇ, ਤੇ ਇਹ ਡੈਮੇਜ ਕਰੇਗਾ ਪਾਰਟੀ ਨੂੰ ਲੰਬੇ ਕਾਫੀ ਸਮੇਂ ਤੱਕ, ਇਨ ਫਿਊਚਰ ਵੀ। ਜਦੋਂ ਇਹ ਕਿਸਾਨਾਂ ਤੋਂ ਫਾਇਦਾ ਉਠਾਉਣਾ ਸੀ, ਉਹਨਾਂ ਦੇ ਵਿੱਚ ਜਾ ਕੇ ਸਾਰਾ ਕੁਛ ਕਰਦੇ ਰਹੇ, ਪਾਰਟੀ ਵੀ ਸਪੋਰਟ ਕਰਦੀ ਰਹੀ, ਤੇ ਅੱਜ ਕਿਸਾਨ ਅਗਰ ਇਹਨਾਂ ਦੇ ਖਿਲਾਫ਼ ਕੋਈ ਕਰ ਰਹੇ ਆ, ਤੇ ਉਹਨੂੰ ਜਰਨਾ ਚਾਹੀਦਾ। ਇਹਨੂੰ ਪਬਲਿਕ ਦੇ ਵਿੱਚ ਇਹ ਗੱਲ ਨਹੀਂ ਸੀ, ਇਹਨਾਂ ਦੇ ਦਿਮਾਗ ਹੈਗੀ ਸੀ ਰੱਖਦੇ, ਕੋਈ ਗੱਲ ਨਹੀਂ ਸੀ, ਲੇਕਿਨ ਪਬਲਿਕ ਵਿੱਚ ਇਹ ਗੱਲ ਕਹਿਣੀ, ਇਹ ਪੋਲੀਟੀਕਲ ਮੈਚਿਓਰਿਟੀ ਨਹੀਂ ਦੱਸਦੀ, ਇਹ ਚੰਗਾ ਨਹੀਂ ਕੀਤਾ ਉਹਨਾਂ ਨੇ। ਆਹ ਬੈਲ ਮੁਝੇ ਮਾਰ ਵਾਲੀ ਗੱਲ ਕਰ ਲਈ ਹੈ, ਤੇ ਕਿੱਥੇ ਜਾ ਕੇ ਖੜੀ ਹੋਏਗੀ ਇਹ ਸਮਾਂ ਦੱਸੇਗਾ। ਤੇ ਦੂਸਰਾ ਕੰਵਰ ਸਾਹਿਬ ਦੀ ਗੱਲ ਕਰਦਿਆਂ ਮੈਂ ਯੁੱਧਵੀਰ ਜੀ ਆਪਣੇ ਵਿਊ ਪੁਆਇੰਟ ਦੇ ਰਿਹਾ, ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ, ਇੰਟੈਲੀਜੈਂਟ ਨੇ, ਐਕਸਪੀਰੀਅੰਸ ਨੇ, ਸਾਰਾ ਕੁਛ ਹੈ, ਲੇਕਿਨ ਪਾਰਟੀ ਦੇ ਵਿੱਚ ਇੱਕ ਡਿਸਿਪਲਿਨ ਵੀ ਹੁੰਦਾ, ਪਾਰਟੀ ਦਾ ਆਪਣਾ ਕਰੈਕਟਰ ਹੁੰਦਾ, ਪਾਰਟੀ ਦੇ ਨਾਲ ਚੱਲਣਾ ਪੈਂਦਾ। ਪਾਰਟੀ ਕਈ ਵਾਰੀ ਚੰਗੇ ਚੰਗੇ ਲੀਡਰਾਂ ਨੂੰ ਵੀ ਪਿੱਛੇ ਰੱਖਦੀ ਹੈ, ਉਹਦੇ ਪਾਰਟੀ ਦੇ ਅੰਦਰ ਕੀ ਕਾਰਨ ਹੁੰਦੇ ਨੇ ਉਹ ਵੱਖਰੀ ਗੱਲ ਹੈ, ਪਰ ਜੇ ਇੱਥੇ ਪਾਰਟੀ ਦੇ ਖਿਲਾਫ਼ ਸਵਾਲ ਖੜੇ ਕਰਕੇ, ਪਾਰਟੀ ਜਿਹੜੀ ਕਿ ਨਵੀਂ ਹੈ, ਪਹਿਲੀ ਵਾਰੀ ਪੰਜਾਬ 'ਚ ਕਾਰਵਾਈ ਸ਼ੁਰੂ ਕੀਤੀ, ਉਹਨਾਂ ਨੇ 5-6 ਮਹੀਨੇ ਹੋਏ ਨੇ, ਅਤੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਆਪਣੇ ਆਪ 'ਤੇ ਕੰਟਰੋਲ ਕਰਨਾ ਚਾਹੀਦਾ ਹੈ ਮੁੱਦਿਆਂ ਦੇ ਉੱਤੇ, ਚੁੱਪ ਕਰਕੇ ਪਾਰਟੀ ਦੇ ਅੰਦਰ ਹੀ ਗੱਲ ਕਰਨੀ ਚਾਹੀਦੀ। ਜੇ ਪਾਰਟੀ ਨਹੀਂ ਸੁਣਦੀ ਤਾਂ ਘੱਟੋ ਘੱਟ 2-3 ਸਾਲ ਇਹਨਾਂ ਨੂੰ ਸਬਰ ਰੱਖਣਾ ਚਾਹੀਦਾ ਸੀ, ਓਪਨਲੀ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ। ਤੇ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਲੀਡਰ ਹੁਣ ਤੱਕ, ਜਦੋਂ ਤੋਂ ਆਮ ਆਦਮੀ ਪਾਰਟੀ ਹੋਣ ਦੇ ਚ ਆਈ ਹੈ, ਜਿਨ੍ਹਾਂ ਨੇ ਵੀ ਪਾਰਟੀ ਲਾਈਨ ਤੋਂ ਪਾਸੇ ਜਾ ਕੇ ਗੱਲ ਕੀਤੀ ਹੈ, ਭਾਵੇਂ ਕਿੱਡਾ ਵੱਡਾ ਲੀਡਰ ਹੋਇਆ, ਉਹਨੂੰ ਕੇਜਰੀਵਾਲ ਸਾਹਿਬ ਨੇ ਨਹੀਂ ਬਖਸ਼ਿਆ, ਤੇ ਭਗਵੰਤ ਮਾਨ ਨੇ ਵੀ ਨਹੀਂ ਬਖਸ਼ਣਾ, ਤੇ ਕਦੀ ਅੱਗੇ ਨਹੀਂ ਆਉਣ ਦੇਣਾ। ਇਹ ਤਵਾਜਲ ਸਾਲੋ, ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਹੈ ਆਪਣੇ ਮੀਡੀਆ ਤੇ, ਅੱਜ ਫਿਰ ਕਹਿੰਦਾ ਪਿਆ ਕਿ ਕੁੰਵਰ ਸਾਹਿਬ ਨੇ ਆਪਣੇ ਫਿਊਚਰ ਤੇ ਬਲੌਕ ਫੁੱਲ ਸਟਾਪ ਲਵਾਉਣਾ।
ਨਹੀਂ ਪਰ ਆਪਣਾ ਫਿਊਚਰ ਦੇਖਣ ਕਿ ਉਹ ਲੋਕਾਂ ਦੇ ਕੰਮ ਦੇਖਣ, ਲੋਕਾਂ ਨੂੰ ਸਰ ਮਾਫੀਆ ਵੱਲੋਂ ਘਰਾਂ ਦੇ ਵਿੱਚ ਧਮਕੀ ਦਿੱਤੀ ਜਾ ਰਹੀ ਹੈ।
ਵੇਖੋ ਯੁੱਧਵੀਰ ਜੀ, ਫਿਰ ਗੌਰਮੈਂਟ ਨੂੰ ਵੀ ਪਤਾ, ਸਭ ਕੁਛ ਪਤਾ। ਇਹ ਹੁਣ ਜੇ ਇਹ ਮੀਡੀਆ ਜਾ ਕੇ ਦੱਸਣਗੇ ਗੌਰਮੈਂਟ ਨੂੰ, ਇਹ ਸਾਰੀ ਇਨਫੋਰਮੇਸ਼ਨ ਇਹਨਾਂ ਕੱਲਿਆਂ ਕੋਲ ਨਹੀਂ ਹੈਗੀ, ਗੌਰਮੈਂਟ ਕੋਲ ਹੈਗੀ ਹੈ। ਗੌਰਮੈਂਟ ਦੀ ਪੁਲਿਸ, ਪੁਲਿਸ ਕਿੰਨੇ ਹਾਈ ਲੈਵਲ ਤੱਕ ਕੰਮ ਕਰਦੀ, ਵੀ ਕਿੰਨੀ ਭੱਜ ਨੱਠ ਕਰਦੀ, ਵੀ ਸਾਰਾ ਜ਼ੋਰ ਹੀ ਪੁਲਿਸ ਤੇ, ਪੁਲਿਸ ਦਾ ਲੱਗਾ ਹੋਇਆ। ਇਹ ਜਿਹੜੇ ਐਂਟੀ ਪਬਲਿਕ ਕਰੈਕਟਰ ਲੋਕ ਨੇ, ਉਹਨਾਂ ਨੂੰ ਨੈਬ ਕਰਨ ਦਾ, ਤੇ ਕੁੰਵਰ ਸਾਹਿਬ ਨੂੰ ਥੋੜ੍ਹਾ ਜਿਹਾ ਇਹਨੂੰ ਇਹਦੇ ਤੇ ਪੇਸ਼ੈਂਸ ਰੱਖਣੀ ਚਾਹੀਦੀ ਸੀ। ਮੈਂ ਮੰਨਦਾ ਕਿ ਉਹ ਸਹੀ ਸਵਾਲ ਖੜੇ ਕਰਦੇ ਨੇ, ਪਰ ਗੌਰਮੈਂਟ ਨੂੰ ਵੀ ਪਤਾ ਹੈ ਉਹਨਾਂ ਸਵਾਲਾਂ ਦਾ। ਇਹ ਤੁਸੀਂ ਨਾ ਕਹੋ ਕਿ ਗੌਰਮੈਂਟ ਨੂੰ ਨਹੀਂ ਪਤਾ, ਗੌਰਮੈਂਟ ਕਰਦੀ ਵੀ ਪਈ ਹੈ, ਜਿੰਨਾ ਕੁ ਉਹਦੇ ਸੋਰਸ ਹੋਏ ਨੇ, ਜਿੰਨਾ ਕੁ ਉਹਨੂੰ ਸਮਾਂ ਮਿਲਿਆ ਹੈ। ਜੇ ਕਿੰਨੇ
ਤੁਸੀਂ ਤਾਂ ਸਰ ਉਹੀ ਗੱਲ ਕਰ ਦਿੱਤੀ ਕੱਲ ਨਾ, ਤੁਸੀਂ ਤਾਂ ਉਹੀ ਗੱਲ ਕਰ ਦਿੱਤੀ ਕੱਲ ਨਾ, ਉਹ ਕਹਿੰਦੇ ਜੀ ਮਤਲਬ ਕਿ ਚਾਹੇ ਪਾਕਿਸਤਾਨ ਹੈ ਚਾਹੇ ਇੰਡੀਆ ਹੈ, ਉੱਥੇ ਤਾਂ ਜੀ ਹਰ ਜਗ੍ਹਾ ਕਰਪਸ਼ਨ ਹੁੰਦੀ ਆ, ਲੋਕਾਂ ਨੂੰ ਵੀ ਪਤਾ ਹੈ ਕਿ ਲੀਡਰ ਕਰਪਟ ਨੇ, ਹੁਣ ਤੇ ਕੋਈ ਹੋਰ ਗੱਲ ਕਰੋ।
ਸੋ ਮਤਲਬ ਨਹੀਂ, ਤੁਸੀਂ ਮੇਰਾ ਗਲਤ ਵਿਊ ਪੁਆਇੰਟ ਲੈ ਰਹੇ ਹੋ, ਹੋਰ ਗੱਲ ਨਾ ਕਰੋ। ਮੈਂ ਨਾ ਗੌਰਮੈਂਟ ਨੂੰ ਪਤਾ ਹੈ ਵੀ ਇਹੋ ਜਿਹੇ ਐਲੀਮੈਂਟ ਹੈਗੇ ਆ, ਕਰਦੇ ਪਏ ਨੇ ਐਕਟੀਵਿਟੀ, ਗੌਰਮੈਂਟ ਉਹਨਾਂ ਦੇ ਦੁਆਲੇ, ਹੁਣ ਗੌਰਮੈਂਟ ਉਹਨਾਂ ਦੇ ਦੁਆਲੇ ਹੋਈ, ਜੇ ਤਾਂ ਆਪਾਂ ਕਹੀਏ ਗੌਰਮੈਂਟ ਚੁੱਪ ਹੈ, ਨਾ ਇੱਥੇ ਮੈਂ ਤੁਹਾਡੇ ਨਾਲ ਡਿਫਰ ਕਰਦਾ, ਨਹੀਂ ਚੁੱਪ ਗੌਰਮੈਂਟ ਕੋਲ, ਤੁਹਾਨੂੰ ਵੀ ਪਤਾ ਨਵੀਂ ਆਈ ਹੈ, ਸਾਰਾ ਕੁਛ ਕਰਦੀ ਪਈ ਹੈ, ਹਰ ਇੱਕ ਜਿਹੜੀ ਸਰਕਾਰ ਹੈ ਉਹਦੀ ਪੋਲੀਟੀਕਲ ਪਾਰਟੀ ਵੀ ਹੈ, ਉਹਨੇ ਆਪਣੀ ਪੋਲੀਟੀਕਲ ਪਾਰਟੀ ਦਾ ਵੀ ਉੱਥੇ ਰਾਈਟ ਵੇ ਸਿਰ ਦੇ ਉੱਤੇ ਦੋ ਸਟੇਟਾਂ ਦਾ ਇਲੈਕਸ਼ਨ ਸੀ ਮੇਜਰ ਸਟੇਟਾਂ ਦਾ, ਉੱਥੇ ਵੀ ਉਹਨਾਂ ਨੇ ਆਪਣਾ ਵੇਖਣਾ ਸੀ। ਇਹ ਸਾਰੇ ਇਸ਼ੂ ਕਰਨੇ ਪੈਂਦੇ ਨੇ ਪਾਰਟੀਆਂ ਨੂੰ, ਜੇ ਪਾਰਟੀਆਂ ਇਹ ਸਾਰੀਆਂ ਚੀਜ਼ਾਂ ਨਾ ਵੇਖਣਗੀਆਂ ਤੇ ਪਾਰਟੀ ਕਾਹਦੀ ਹੋਈ,
ਵੜ ਕੇ ਰਹਿ ਜਾਏਗੀ। ਨਹੀਂ ਫੇਰ ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿ ਜਿਹੜੇ ਪੰਜਾਬ ਦੇ ਲੋਕਾਂ ਨੇ ਸਰਕਾਰ ਚੁਣੀ ਹੈ,
ਪੰਜਾਬ ਦੇ ਲੋਕ ਤੇ ਹੁਣ ਕਿਸਾਨਾਂ ਨਾਲ ਵਿਚਾਰੇ
ਗੱਲ ਤੇ ਪੂਰੀ ਹੋ ਲੈਂਦੇ ਹੋ, ਗੱਲ ਤੇ ਪੂਰੀ ਹੋ ਲੈਂਦੇ ਹੋ। ਤੁਸੀਂ ਕਹਿ ਰਹੇ ਹੋ ਪੰਜਾਬ ਦੇ ਲੋਕ ਹੁਣ ਕਿਸਾਨਾਂ ਨਾਲ ਵੀ ਨਹੀਂ ਤੁਰਦੇ, ਉਹਨਾਂ ਨੂੰ ਅਵਾਇਡ ਕਰਦੇ ਪਏ ਨੇ।
ਦੇਖੋ ਹਾਰਡਕੋਰ ਮੈਂਬਰਸ਼ਿਪ ਜਾਂਦੀ ਪਈ ਕਿਸਾਨਾਂ ਦੇ ਨਾਲ, ਮੈਂ ਤੁਹਾਨੂੰ ਇੱਕ ਮੇਰੀ ਰਿਪੋਰਟ ਵੀ ਹੈਗੀ ਜੇ, ਹਾਰਡਕੋਰ ਮੈਂਬਰਸ਼ਿਪ ਹੈ ਜਿਹੜੀ ਆਮ ਪਬਲਿਕ ਸਰਕਾਰ ਨੂੰ ਵੇਖਣਾ ਚਾਹੁੰਦੀ ਹੈ, ਜੇ ਉਹ ਆਮ ਪਬਲਿਕ ਜਿਹੜੀ ਉਹ ਨਹੀਂ ਨਿਕਲਣਾ ਚਾਹੁੰਦੀ ਇਹੋ ਜਿਹੇ ਇਸ਼ੂ ਦੇ ਉੱਤੇ ਬਾਹਰ, ਉਹ ਪਾਰਟੀ ਉਹ ਸਰਕਾਰ ਨੂੰ ਸਮਾਂ ਦੇਣਾ ਚਾਹੁੰਦੀ ਹੈ। ਉਹਨਾਂ ਨੂੰ ਪਤਾ ਸਰਕਾਰ ਇਮਾਨਦਾਰ ਹੈ, ਉਹਦੀ ਨੀਅਤ ਵਿੱਚ ਖੋਟ ਨਹੀਂ ਹੈਗੀ, ਉਹ ਕਰੇਗੀ। ਸਾਡਾ ਉਹਨਾਂ ਨੂੰ ਉਮੀਦ ਹੈ, ਜਿਸ ਉਮੀਦ ਨਾਲ ਉਹ ਲੈ ਕੇ ਆਏ ਨੇ ਚੇਂਜ, ਉਸ ਚੇਂਜ ਤੇ ਉਹਨਾਂ ਨੂੰ ਉਮੀਦ ਹੈ।
ਸਰ ਦੇਖੋ ਸਰਕਾਰ ਨੂੰ ਮੈਂ ਤੇ ਖੁਦ ਕਹਿੰਦਾ ਕਿ 5 ਸਾਲ ਨਹੀਂ 10 ਸਾਲ ਦੇ ਦਿਓ, ਜੇ 10 ਸਾਲ ਕਾਂਗਰਸ ਨੂੰ ਦਿੱਤੇ ਹੈ, 10 ਸਾਲ ਅਕਾਲੀਆਂ ਨੂੰ ਦਿੱਤੇ, 20 ਸਾਲ ਹੋ ਗਏ ਨਾ, ਹੁਣ 20 ਸਾਲ, ਹੁਣ 2022 ਆ ਗਿਆ, ਤੇ 2022 ਇਸ ਸਦੀ ਦੇ 5 ਸਾਲ ਪਹਿਲਾਂ ਕਾਂਗਰਸ ਨੂੰ ਦਿੱਤੇ, ਫਿਰ 10 ਸਾਲ ਅਕਾਲੀਆਂ ਨੂੰ ਇਕੱਠੇ ਦੇ ਤੇ, ਫਿਰ ਦੁਬਾਰਾ 5 ਸਾਲ ਕਾਂਗਰਸ ਨੂੰ ਦਿੱਤੇ। ਸੋ ਇਸ ਸਦੀ ਦੇ ਵਿੱਚ ਜੇ ਇਸ ਸੈਂਚੁਰੀ ਦੇ ਵਿੱਚ ਆਪਾਂ 10-10 ਸਾਲ ਦੋਨਾਂ ਨੂੰ ਦੇ ਦਿੱਤੇ ਨੇ, ਤੇ 10 ਸਾਲ ਇਹਨਾਂ ਨੂੰ ਵੀ ਦੇ ਦਿਓ, ਮੈਂ ਤੇ ਖੁਦ ਕਹਿੰਦਾ ਸਮਾਂ ਦੇ ਦਿਓ। ਬਟ ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੀ ਹਾਂਜੀ ਉਹਨਾਂ ਨੂੰ ਸਵਾਲ ਹੀ ਨਾ ਕਰੋ, ਕੁਛ ਪੁੱਛੋ ਹੀ ਨਾ, ਚੁੱਪ ਕਰ ਜਾਓ,
ਪਬਲਿਕ ਕਰੇ ਲੇਕਿਨ ਘੱਟੋ ਘੱਟ ਤੁਸੀਂ ਪਾਰਟੀ ਡਿਸਿਪਲਿਨ ਵਿੱਚ ਰਹੋ, ਪਾਰਟੀ ਡਿਸਿਪਲਿਨ ਸਭ ਤੋਂ ਇੰਪੋਰਟੈਂਟ ਹੈ। ਇੱਥੇ ਯੁੱਧਵੀਰ ਜੀ ਤੁਸੀਂ ਵਾਈ ਮੀਡੀਆ ਚਲਾਉਂਦੇ ਹੋ, ਇੱਥੇ ਤੁਹਾਡਾ ਕੋਈ ਵਾਈ ਮੀਡੀਆ ਦਾ ਤੁਹਾਡਾ ਜਿਹੜਾ ਮੈਂਬਰ ਹੈ ਉਹ ਵਾਈ ਮੀਡੀਆ ਦੇ ਖਿਲਾਫ ਉੱਠ ਕੇ ਕੋਈ ਗੱਲ ਕਰਦੇ ਤੇ ਤੁਸੀਂ ਉਹਨੂੰ ਅਕਸੈਪਟ ਕਰੋਗੇ, ਰਾਈਟ ਵੇ ਸ਼ੰਟ ਆਊਟ ਕਰ ਦਿਓ।
ਦੇਖੋ
ਸੇਮ ਡਿਸਿਪਲਿਨ ਹੈ, ਸਾਰੀਆਂ ਕੰਪਨੀਆਂ 'ਚ ਵੀ ਡਿਸਿਪਲਿਨ ਚੱਲਦਾ, ਆਰਗਨਾਈਜੇਸ਼ਨਾਂ 'ਚ ਵੀ ਡਿਸਿਪਲਿਨ ਚੱਲਦਾ, ਪਾਰਟੀਆਂ 'ਚ ਵੀ ਡਿਸਿਪਲਿਨ, ਉਹ ਜ਼ਰੂਰੀ ਹੈ। ਕਾਂਗਰਸ ਕਿਉਂ ਮਰੀ ਹੈ? ਇਨਡਿਸਿਪਲਿਨ ਕਰਕੇ। ਬੀਜੇਪੀ ਕਿਉਂ ਅਜੇ ਤੱਕ ਸਟਰੋਂਗ ਨਜ਼ਰ ਆ ਰਹੀ ਹੈ? ਡਿਸਿਪਲਿਨ ਕਰਕੇ। ਪਾਰਟੀ ਦੇ ਅੰਦਰ ਬੀਜੇਪੀ ਦੇ ਕੋਈ ਬੋਲਦਾ ਹੈ? ਭਾਵੇਂ ਮੋਦੀ ਸਾਹਿਬ, ਅਮਿਤ ਸ਼ਾਹ ਜੀ, ਹੈੱਡ ਆਰਗਨਾਈਜੇਸ਼ਨ ਜੋ ਮਰਜ਼ੀ ਕਰੇ, ਉਹ ਚੰਗਾ ਕਰਦੀ ਮਾੜਾ ਕਰਦੀ ਹੈ, ਲੇਕਿਨ ਪਾਰਟੀ ਐਕਟੀਵਿਸਟ ਉਹਦੇ ਅਗੇਂਸਟ ਨਹੀਂ ਬੋਲਦੇ ਪਏ, ਇਹ ਪਬਲਿਕ ਬੋਲਦੀ ਹੈ। ਲੇਕਿਨ ਇਹੀ ਮੈਂ ਕਹਿੰਦਾ, ਉਸ ਪਬਲਿਕ ਬੋਲੇ, ਪਬਲਿਕ ਦਾ ਹੱਕ ਹੈ, ਪਬਲਿਕ ਹੈ ਕਿ ਪਬਲਿਕ ਬੋਲੇ, ਲੇਕਿਨ ਇਹ ਕਹਿਣਾ ਕਿ ਇੱਕ ਸੀਨੀਅਰ ਮੈਂਬਰ ਦਾ ਪਾਰਟੀ ਨੂੰ ਕ੍ਰਿਟੀਸਾਈਜ਼ ਕਰਨਾ, ਪਾਰਟੀ ਦੀ ਫੰਕਸ਼ਨਿੰਗ ਨੂੰ ਕ੍ਰਿਟੀਸਾਈਜ਼ ਕਰਨਾ ਕਿ ਉਹ ਆਹ ਨਹੀਂ ਕਰਦੇ ਉਹ ਨਹੀਂ ਕਰਦੇ, ਦੈਟਸ ਨਾਟ ਫੇਅਰ।
ਦੇਖੋ ਸਰ, ਲੋਕਾਂ ਦੀ ਜਾਨ ਤੇ ਬਣੀ ਹੋਈ ਹੈ, ਲੋਕਾਂ ਨੂੰ ਇੰਨਾ ਵੱਡਾ ਨੁਕਸਾਨ ਹੋ ਰਿਹਾ, ਤੁਸੀਂ ਕਹਿੰਦੇ ਹੋ ਜੀ ਕੋਈ ਸਵਾਲ
ਮੈਨੂੰ ਯੁੱਧਵੀਰ ਜੀ, ਨੁਕਸਾਨ ਤੁਸੀਂ ਮੈਨੂੰ ਦੱਸੋ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਕਿੰਨਾ ਕੁ ਖਰਾਬ ਹੋ ਗਿਆ ਪਹਿਲਾਂ ਨਾਲੋਂ ਸੁਧਰਿਆ, ਪੁਲਿਸ ਨੇ ਫੜ ਕੇ ਸੱਤਿਆਨਾਸ਼ ਕਰਦੀ ਪਈ ਹੈ, ਜਿਹੜੇ ਗੈਂਗਸਟਰ ਨੇ, ਜਿਹੜੇ ਐਂਟੀ ਸੋਸ਼ਲ ਐਲੀਮੈਂਟ, ਰਗੜੇ ਲਾਈ ਜਾਂਦੀ ਹੈ, 2 ਮਿੰਟ ਨਹੀਂ ਲਾਉਂਦੀ, ਰਾਈਟ ਵੇ ਫੜ ਕੇ ਨੈਬ ਕਰ ਲੈਂਦੀ ਹੈ। ਇਦੋਂ ਵੱਧ ਹੁਣ ਪੁਲਿਸ ਕਿੰਨੀ ਕੁ ਐਕਟਿਵ ਹੋ ਜਾਏ, ਤੇ ਉਹ ਟਾਈਮ ਲੱਗਣਾ ਐਂਟੀ ਸੋਸ਼ਲ ਐਲੀਮੈਂਟ ਦਾ, ਦੋਨਾਂ ਪਾਰਟੀ ਤਿੰਨਾਂ ਪਾਰਟੀਆਂ ਨੇ, ਬੀਜੇਪੀ, ਅਕਾਲੀ ਦਲ, ਕਾਂਗਰਸ ਨੇ, ਉਹਨਾਂ ਦੀ ਜਿਹੜੀ ਸੀਗੀ ਇੰਟਰਨਲ ਗਰੁੱਪਿਜ਼ਮ, ਉਹਨਾਂ ਨੇ ਇਹ ਮਾੜੇ ਹਾਲਤ ਕ੍ਰੀਏਟ ਕੀਤੇ ਹੋਏ ਨੇ, ਤੇ ਇਹਨਾਂ ਨੂੰ ਕੰਟਰੋਲ ਕਰਨ 'ਚ ਟਾਈਮ ਲੱਗਣਾ ਵੀਰ ਜੀ।
ਸਰ ਤੁਸੀਂ ਕਹਿ ਰਹੇ ਹੋ, ਦੇਖੋ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ 6 ਬੰਦੇ ਸ਼ਾਰਪ ਸ਼ੂਟਰ ਇਨਵੋਲਵ ਸੀ, 6 ਦੇ ਵਿੱਚੋਂ ਪੰਜਾਬ ਪੁਲਿਸ ਨੇ ਕਿੰਨੇ ਫੜੇ?
ਇੱਥੇ ਡਿਫਰ ਕਰਦਾ ਤੁਹਾਡੇ ਨਾਲ, ਪੰਜਾਬ ਦੀ ਇੰਟੈਲੀਜੈਂਸੀ ਆ, ਦਿੱਲੀ ਦੀ ਇੰਟੈਲੀਜੈਂਸੀ ਆ ਜਿਹੜੀ ਹੈ, ਇਹਦੇ ਤੇ ਰਲ ਕੇ ਕੰਮ ਕੀਤਾ, ਕੋਈ ਇਹ ਨੀ ਵੀ ਨਹੀਂ ਕੀਤਾ। ਹੁਣ ਜਦੋਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ,
ਮੇਰੀ ਗੱਲ ਸੁਣੋ,
90 ਚੋਂ ਇੱਕ ਕੈਦੀ ਜੇਲ੍ਹ ਚੋਂ ਭੱਜ ਕੇ ਚਲਾ ਗਿਆ ਸੀ, ਤੇ ਫਿਰ ਦਿੱਲੀ ਪੁਲਿਸ ਨੇ ਨੈਬ ਕੀਤਾ ਸੀਗਾ ਦਿੱਲੀ ਦੇ ਵਿੱਚ, ਬੱਸ ਸਟੈਂਡ ਤੇ ਫੜ ਲਿਆ ਸੀ ਉਹਨੂੰ।
ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ
ਜਿਹੜਾ ਯੁੱਧ ਵਿੱਚ ਹੈ, ਜੋ ਵੀ ਸੀ ਹੈ ਸੀ, ਤੇ ਲਾਅ ਐਂਡ ਆਰਡਰ ਨੂੰ ਤੋੜਨ ਵਾਲੇ ਲੋਕ ਨਾ, ਜਿੰਨਾ ਮੂਸੇਵਾਲਾ ਸਾਹਿਬ ਦੇ ਇਸ਼ੂ ਤੇ ਦੋਨਾਂ ਸਟੇਟ ਔਰ ਸੈਂਟਰ ਨੇ ਸੀਰੀਅਸਲੀ ਔਰ ਜ਼ੋਰ ਲਾ ਕੇ ਕੰਮ ਕੀਤਾ ਹੈ, ਇਹਨਾਂ ਅੱਜ ਤੱਕ ਕਿਸੇ ਕੇਸ ਦੇ ਉੱਤੇ ਨਹੀਂ ਹੋਇਆ। ਔਰ ਇਹਨਾਂ ਨੇ ਰਾਈਟ ਵੇ ਇੱਕ ਗੈਂਗਸਟਰ ਨੂੰ ਨਹੀਂ ਫੜਿਆ, ਉਹਦੇ ਨਾਲ ਲੱਗਦੇ ਇੰਟਰੋਗੇਸ਼ਨਾਂ ਕਰਦੇ ਪਤਾ ਨੀ ਕਿੰਨੀਆਂ ਗੈਂਗਸਟਰ ਆਰਗਨਾਈਜੇਸ਼ਨਾਂ ਨੂੰ ਫੜ ਲਿਆ, ਉਹਨਾਂ ਨੂੰ ਕੰਟਰੋਲ ਚ ਕਰ ਲਿਆ, ਉਹਨਾਂ ਨੂੰ ਉਹਨਾਂ ਦੇ ਆਗੂਆਂ ਨੂੰ ਫੜ ਲਿਆ। ਇਹ ਇੱਕ ਛੋਟੀ ਜੀ ਐਕਸ਼ਨ ਨਹੀਂ ਹੋਇਆ, ਬੜਾ ਵੱਡਾ ਐਕਸ਼ਨ ਹੋਇਆ ਤੇ ਇਹਦੇ ਨਾਲ ਸ਼ਾਂਤੀ ਵੀ ਹੋਏਗੀ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਪਰਸੋਂ ਹੀ, ਗੈਂਗ ਜਿਹੜੇ ਟਾਰਗੇਟ ਕਿਲਿੰਗ ਵਾਲੇ ਇਨਫੋਰਮੇਸ਼ਨ ਮਿਲੀ ਬਾਹਰ ਤੋਂ, ਸਾਰੀ ਕੋਆਰਡੀਨੇਸ਼ਨ ਹੋਈ, ਉਹ ਵੀ ਤਾਂ ਕਿਹੜੀ ਪੰਜਾਬ ਪੁਲਿਸ ਨੇ ਕੋਆਰਡੀਨੇਸ਼ਨ ਕਰ ਲਿਆ ਸੀ ਇਕੱਲਾ, ਉਹ ਵੀ ਤਾਂ ਇੰਗਲੈਂਡ ਤੋਂ ਇਨਫੋਰਮੇਸ਼ਨ ਗਈ ਸੀ ਤੇ ਤਾਂ ਹੀ ਹੋਇਆ ਸੀ ਨਾ, ਕੋਆਰਡੀਨੇਸ਼ਨ ਹੋਈ ਸੀ। ਸੇਮ ਕੋਆਰਡੀਨੇਸ਼ਨ ਹੋਣ ਹੁੰਦੀ ਪਈ ਦਿੱਲੀ ਦੀ ਤੇ ਪੰਜਾਬ ਦੀ।
ਇਹ ਚੰਗੀ ਕੋਆਰਡੀਨੇਸ਼ਨ ਹੈਗੀ ਹੈ ਕਿ ਵਾਰਦਾਤ ਪੰਜਾਬ ਚ ਹੁੰਦੀ ਹੈ, ਬੰਦਾ ਜਾ ਕੇ ਦਿੱਲੀ ਫੜਿਆ ਜਾਂਦਾ, ਪੰਜਾਬ ਚ
ਭੱਜਦੇ ਨੇ ਵਾਰਦਾਤ ਕਰਕੇ ਪੰਜਾਬ ਤੋਂ ਭੱਜਣ ਤੇ ਭੱਜ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੇ। ਹੋ ਸਕਦਾ ਪੰਜਾਬ ਪੰਜਾਬ ਦੀ ਸਿਕਿਉਰਿਟੀ ਜਿਹੜੀ ਹੈ ਇੰਟੈਲੀਜੈਂਸ ਉਹ ਇਨਫੋਰਮੇਸ਼ਨ ਦਿੰਦੀਆਂ ਵੀ ਜਾਂਦਾ ਤੁਹਾਡੇ ਵੱਲ ਆਉਂਦਾ ਪਿਆ ਉੱਧਰ, ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਕਾਇੰਡਲੀ ਬੀ ਐਕਟਿਵ ਓਵਰ ਦੇਅਰ।
ਓਏ ਹੋਏ ਸਰ, ਤੁਸੀਂ ਨਾ ਅੱਜ ਨਾ ਬੜਾ ਬੜੀ ਮਜ਼ੇਦਾਰ ਗੱਲ ਕੀਤੀ ਹੈ ਕਿ ਜਦੋਂ ਪੰਜਾਬ ਵਾਰਦਾਤ ਪੰਜਾਬ ਚ ਕਰਦੇ ਆ, ਪੰਜਾਬ ਦੀ ਇੰਟੈਲੀਜੈਂਸ ਜਿਹੜੀ ਹੈ ਉਹ ਆਪ ਨੀ ਫੜਦੀ, ਉਹ ਦਿੱਲੀ ਵਾਲੇ ਨੂੰ ਕਹਿੰਦਾ।
ਨਹੀਂ 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 ਫੜਦਾ। ਵੇਖੋ ਜਿਹੜਾ ਮਾੜਾ ਐਲੀਮੈਂਟ ਨਾ ਯੂਜ਼
ਹਾਮਿਦ ਮੀਰ ਨੂੰ, ਹਾਮਿਦ ਮੀਰ ਨੂੰ ਉਹਨਾਂ ਨੇ ਜਦੋਂ ਉੱਥੇ ਸਵਾਲ ਚੱਲ ਰਹੇ ਸੀ ਨਾ, ਤਾਂ ਹਾਮਿਦ ਮੀਰ ਨੇ ਉਸ ਸਮੇਂ ਸਰਕਾਰ ਦੇ ਕੈਬਨਿਟ ਮੰਤਰੀ ਨੂੰ ਪੁੱਛਿਆ ਕਿ ਜਿਹੜਾ ਉਸਾਮਾ ਬਿਨ ਲਾਦੇਨ ਹੈ, ਉਹ ਕਹਿੰਦੇ ਅਸੀਂ ਤਾਂ ਹੁਣ ਤਾਂ ਕਹਿੰਦੇ ਰਹੇ, ਸਾਨੂੰ ਪਤਾ ਹੀ ਨਹੀਂ ਸੀਗਾ ਵੀ ਸਾਡਾ ਉਸਾਮਾ ਬਿਨ ਲਾਦੇਨ ਇੱਥੇ ਬੈਠਾ ਆ।
ਗਵਰਨਮੈਂਟ ਨੂੰ ਪਤਾ ਸੀ ਪੰਜਾਬ ਪਾਕਿਸਤਾਨ ਦੀ ਨੂੰ ਕੋਪਰੇਸ਼ਨ ਨਾਲ ਹੋਇਆ।
ਸਰ ਕੋਈ ਗੱਲ ਤਾਂ ਪੂਰੀ ਹੋ ਲੈਂਦੇ ਆ ਕਰੋ, ਤੁਸੀਂ ਹਰ ਗੱਲ ਚ ਇੰਟਰਪਟ ਕਰਨਾ, ਮੈਂ ਤਾਂ ਤੁਹਾਡੀ ਗੱਲ ਸਾਰੀ ਆਰਾਮ ਨਾਲ ਸੁਣਦਾ। ਤੇ ਉਹਨੇ ਮਿਨਿਸਟਰ ਨੂੰ ਕਿਹਾ ਵੀ ਹੁਣ ਤੱਕ ਤਾਂ ਅਸੀਂ ਸਾਰੀ ਦੁਨੀਆਂ ਨੂੰ ਇਹ ਕਹਿੰਦੇ ਰਹੇ ਕਿ ਹਾਮਿਦ ਮੀਰ ਸਾਹਿਬ ਨੇ ਕਿਹਾ ਵੀ ਇੱਥੇ ਉਸਾਮਾ ਬਿਨ ਲਾਦੇਨ ਇੱਥੇ ਸੀਗਾ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ। ਠੀਕ ਹੈ ਨੀ, ਹਾਲਾਂਕਿ ਅਬਟਾਬਾਦ ਦੇ ਵਿੱਚ ਉੱਥੇ ਕਿੱਦਾਂ ਕਿੱਦਾਂ ਹੋ ਸਕਦਾ ਨਹੀਂ ਪਤਾ। ਚਲੋ ਉਹ ਕਹਿੰਦੇ ਜੀ ਸਾਰੀ ਦੁਨੀਆਂ ਨੂੰ ਇਹ ਕਹਿੰਦੇ ਰਹੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਉਸਾਮਾ ਬਿਨ ਲਾਦੇਨ ਇੱਥੇ ਬੈਠਾ ਸੀਗਾ, ਤੇ ਹੁਣ ਜਾ ਕੇ ਇਮਰਾਨ ਖਾਨ ਸਾਹਿਬ ਉੱਥੇ ਅਮਰੀਕਾ ਦੇ ਵਿੱਚ ਕਹਿ ਰਹੇ ਆ ਕਿ ਅਸੀਂ ਸਾਨੂੰ ਪਤਾ ਸੀਗਾ ਜੀ, ਅਸੀਂ ਤਾਂ ਸਪੋਰਟ ਕੀਤੀ, ਅਸੀਂ ਤਾਂ ਸਾਰਾ ਉਹਨਾਂ ਦਾ ਜਿੱਦਾਂ ਤੁਸੀਂ ਕਹਿੰਦੇ ਨਾ ਕੋਪਰੇਟ ਕਰ ਰਹੇ ਦਿੱਲੀ ਪੁਲਿਸ ਨਾਲ,
ਸਹੀ ਗੱਲ ਕੀਤੀ ਕੋਪਰੇਸ਼ਨ ਨਾਲ ਹੀ ਹੋਇਆ ਸੀ।
ਨਹੀਂ ਨਹੀਂ, ਤੇ ਉੱਥੇ ਵੀ ਇਹੀ ਸਵਾਲ ਸੀਗਾ ਵੀ ਜੇ ਤੁਹਾਨੂੰ ਪਤਾ ਸੀਗਾ ਵੀ ਇੱਥੇ ਆਪਣਾ ਉਸਾਮਾ ਬਿਨ ਲਾਦੇਨ ਬੈਠਾ, ਤਾਂ ਤੁਸੀਂ ਅਮਰੀਕਾ ਤੋਂ ਆ ਕੇ ਕਿਉਂ ਮਰਵਾਇਆ ਉਸਾਮਾ ਬਿਨ ਲਾਦੇਨ ਨੂੰ, ਤੁਸੀਂ ਖੁਦ ਹੀ ਉਹਨੂੰ ਪਕੜ ਕੇ ਗ੍ਰਿਫਤਾਰ ਕਰ ਲੈਂਦੇ ਤਾਂ ਉਹੀ ਗੱਲ ਪੰਜਾਬ ਪੁਲਿਸ ਤੇ ਲਾਗੂ ਹੈ।
ਉਹਨਾਂ ਦਾ
ਜੇ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਨੂੰ ਪਤਾ ਹੁੰਦਾ ਸਿੱਧੂ ਮੂਸੇਵਾਲਾ ਦੇ ਛੇ ਬੰਦੇ ਛੇ ਸ਼ਾਰਪ ਸ਼ੂਟਰ ਆਉਂਦੇ ਆ, ਠੀਕ ਹੈ, ਉਹ ਕੀ ਕਰਦੇ ਆ, ਘੁੰਮਦੇ ਫਿਰਦੇ ਰਹਿੰਦੇ ਆ। ਦਿੱਲੀ ਪੁਲਿਸ ਨੇ ਕਦੋਂ ਦਾ ਕਿਹਾ ਹੋਇਆ ਸੀ, ਕਦੋਂ ਦਾ ਦਿੱਲੀ ਪੁਲਿਸ ਨੇ ਕਿਹਾ ਹੋਇਆ ਸੀਗਾ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਰੇਕੀ ਹੋ ਰਹੀ ਆ, ਇਹਨੂੰ ਜਾਨ ਤੋਂ ਖਤਰਾ, ਇਹਨੂੰ ਮਾਰ ਦੇਣਾ, ਸਿੱਧੂ ਮੂਸੇਵਾਲਾ ਨੂੰ ਕਿਹਾ ਸੀਗਾ ਕਿ ਨਹੀਂ ਕਿਹਾ ਸੀ? ਜਦ ਕਿਹਾ ਸੀਗਾ ਤਾਂ ਤੁਸੀਂ ਸੁੱਤੇ ਪਏ ਸੀਗੇ, ਫਿਰ ਤੁਸੀਂ ਕਹਿੰਦੇ ਹੋ ਜੀ ਉਹ ਅਸੀਂ ਇੰਟੈਲੀਜੈਂਸ ਦੱਸੀ ਆ ਤਾਂ ਦਿੱਲੀ ਪੁਲਿਸ ਨੇ ਪਕੜ ਲਿਆ। ਸਰ ਕਮਾਲ ਹੋ ਗਈ, ਜੇ ਦਿੱਲੀ ਦੇ ਵਿੱਚ ਜਾ ਕੇ ਕੁਮਾਰ ਵਿਸ਼ਵਾਸ, ਜੇ ਦਿੱਲੀ ਚ ਕੁਮਾਰ ਵਿਸ਼ਵਾਸ ਨੂੰ ਫੜਨਾ ਹੁੰਦਾ ਉੱਥੇ, ਤਾਂ ਤੁਸੀਂ ਪੰਜਾਬ ਪੁਲਿਸ ਭੇਜ ਦਿੰਦੇ ਉੱਥੇ ਕਿ ਜਾ ਕੇ ਫੜ ਲਓ ਉੱਥੇ, ਇੱਥੇ ਤੁਸੀਂ ਫੜ ਦਿੰਦੇ ਰਮੇਸ਼ਿੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ ਰਮੇਸ਼ਿੰਦਰ ਚੌਹਾਨ ਸਾਹਿਬ ਕੋਲ।
ਹਾਂਜੀ ਯੁਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ, ਮੇਰੇ ਸਾਹਮਣੇ ਸਾਰਾ
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਯੁਧਵੀਰ ਜੀ, ਇੱਕ ਚੀਜ਼ ਤੋਂ ਮੈਂ ਬੜਾ ਥੋੜਾ ਜਿਹਾ ਅਪਸੈਟ ਹੋਏ ਆ, ਜੋ ਅੱਜ ਕੱਲ ਕੁਛ ਗੱਲਾਂ ਕੇਜਰੀਵਾਲ ਸਾਹਿਬ ਦੇ ਲਈ ਨਿਕਲ ਰਹੀਆਂ ਉਹ ਉਮੀਦ ਨਹੀਂ ਸੀ ਯੁਧਵੀਰ ਜੀ ਕੀਤੀਆਂ ਜਾ ਰਹੀਆਂ, ਕਿਉਂਕਿ ਦੇਖੋ ਜਿਹੜੇ ਇਹਨਾਂ ਦੇ ਪ੍ਰਸ਼ੰਸਕ ਆ ਇਹਨਾਂ ਨੂੰ ਚਾਹਣ ਵਾਲੇ ਉਹ ਹੜ ਤਾਂ ਹੁੰਦੇ ਆ। ਇਹ ਬਹੁਤ ਵੱਡੀ ਨਿਊਜ਼ ਹੈ ਇਹਨਾਂ ਦੀ ਕਿ 42,000 ਰੁਪਇਆ ਜਿਹੜਾ ਆਪਣੇ ਮੌਲਵੀਆਂ ਨੂੰ ਦਿੱਤਾ ਜਾ ਰਿਹਾ, ਤਾਂ ਫਿਰ ਜੇ ਦੇਣਾ ਤਾਂ ਫਿਰ ਆਪਣੇ ਗ੍ਰੰਥੀ ਭਾਈ ਸਾਹਿਬ ਵੀ ਹੈਗੇ ਆ, ਆਪਣੇ ਪੰਡਿਤ ਜੀ ਵੀ ਹੈਗੇ ਆ, ਕ੍ਰਿਸਚੈਨਿਟੀ ਦੇ ਫਾਦਰ ਸਾਹਿਬ ਵੀ ਹੈਗੇ ਆ, ਇਹ ਵਿਤਕਾ ਕਿਉਂ ਹੈ? ਇਹ ਦੇਖੋ ਇਹਨਾਂ ਦਾ ਨਾ ਯੁਧਵੀਰ ਜੀ ਗੱਲ ਇੱਦਾਂ, ਮੈਂ ਇਹਨਾਂ ਦੀ ਬਹੁਤ ਰਿਸਪੈਕਟ ਕਰਦਾ ਸੀ, ਲੇਕਿਨ ਕੁਛ ਸੱਚਾਈਆਂ ਹੁਣ ਹੌਲੀ ਹੌਲੀ ਬਾਹਰ ਆਉਣ ਲੱਗੀਆਂ। ਇਹ ਦੇਖਣ ਨੂੰ ਕੁਛ ਹੈ ਤੇ ਦਿਖਾਉਣ ਨੂੰ ਕੁਛ ਹੋਰ ਹੈ। ਇਹ ਫਿਰ ਜੇ ਇਹਨਾਂ ਦਾ ਇਹੀ ਰਿਹਾ ਨਾ ਯੁਧਵੀਰ ਜੀ, ਠੀਕ ਹੈ ਥੋੜਾ ਜਿਹੜੇ ਕੱਢ ਜਾਣਗੇ ਪੰਜਾਬ ਦੇ ਵਿੱਚ ਵੀ, ਅਗਲੀ ਵਾਰ ਬੰਦੇ ਨੇ ਕਿ ਅਗਲੀ ਵਾਰ ਜੇ 7 ਸੀਟਾਂ ਵੀ ਲੈ ਜਾਣ ਤਾਂ ਬੜੇ ਲੱਕੀ ਹੋਣਗੇ। ਫਿਰ ਇਹੀ ਯੁਧਵੀਰ ਜੀ ਭਗਵੰਤ ਮਾਨ ਸਾਹਿਬ ਦੀ, ਉਹਨਾਂ ਬਾਰੇ ਮੈਂ ਕਿੰਤੂ ਪ੍ਰੰਤ ਨਹੀਂ ਕਰਦਾ। ਉੱਧਰ ਯੂਕਰੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਕੋਮੇਡੀਅਨ ਸਾਹਿਬ, ਉਹਨਾਂ ਨੇ ਬੇੜਾ ਗਰਕ ਕੇ ਰੱਖਤਾ ਯੂਕਰੇਨ ਦਾ, ਇੱਧਰ ਸਾਡੇ ਇਹ ਪੰਜਾਬ ਦਾ ਕਰਨਗੇ, ਇਹ ਦੋਨਾਂ ਦਾ ਪ੍ਰੋਫੈਸ਼ਨ ਸੇਮ ਹੀ ਹੈ, ਤੇ ਇਹਨਾਂ ਤੋਂ ਕੀ ਤੁਸੀਂ ਉਮੀਦ ਕਰ ਸਕਦੇ? ਤਾਂ ਲੇਕਿਨ ਜੋ ਇਹ ਕੇਜਰੀਵਾਲ ਸਾਹਿਬ ਦਿਖਦੇ ਆ ਉਹ ਐਕਚੁਅਲ ਹੈ ਨੀ। ਹੁਣ ਲੋਕਾਂ ਦਾ ਗੱਲਾਂ ਦਾ ਵਿਸ਼ਵਾਸ ਆਉਣ ਲੱਗਿਆ ਤੁਹਾਡੇ, ਉਹ ਗੁਰਦੀਪ ਸਾਹਿਬ ਹੈ ਬਹੁਤ ਕੁਛ ਬੋਲਦੇ ਆ ਕੇ ਸਬਰ ਰੱਖੋ ਸਬਰ ਰੱਖੋ, ਉਹ ਯੁਧਵੀਰ ਜੀ ਕਿੰਨਾ ਕੁ ਸਬਰ ਰੱਖੋਗੇ? ਦੇਰ ਦਿੱਲੀ ਨਹੀਂ, ਕਾਫੀ ਲੰਬੀਆਂ ਚੌੜੀਆਂ ਗੱਲਾਂ ਆਪਣੇ ਵਿਰਕ ਸਾਹਿਬ ਨੇ ਕੀਤੀਆਂ, ਰਿਸਪੈਕਟਫੁਲੀ ਸਾਡੇ ਵੱਡੇ ਭਰਾ ਹੈ, ਲੇਕਿਨ ਮੈਂ ਇਹਨਾਂ ਦੀ ਕਿਸੇ ਵੀ ਗੱਲ ਦੇ ਨਾਲ ਐਗਰੀ ਨਹੀਂ ਕਰਦਾ। ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਅਧਿਕਾਰ ਹੈ ਆਪਣੀ ਬੁਰੀ ਗੱਲਬਾਤ ਰੱਖਣ ਦਾ, ਉਹਦੇ ਤੀਨ ਮੈਂਬਰ ਹੈਗੇ ਹੈ, ਪਰ ਲੇਕਿਨ ਇਹਨਾਂ ਦੀ ਗੱਲ ਕੋਈ ਮੈਨੂੰ ਠੀਕ ਨਹੀਂ ਲੱਗੀ ਤੇ ਨਾ ਹੀ ਮੈਂ ਉਹਨਾਂ ਨਾਲ ਸਹਿਮਤੀ ਕਰਦਾ। ਬਾਕੀ ਯੁਧਵੀਰ ਜੀ ਤੁਹਾਡੇ ਸਾਹਮਣੇ ਜੋ ਵੀ ਹੈ, ਹਾਂ ਜੀ ਮੈਨੂੰ ਥੋੜੀ ਜਿਹੀ ਹੈਗੀ ਹੈ ਨਾ ਹਮਦਰਦੀ, ਉਹ ਹੈਗੀ ਹੈ ਮੈਨੂੰ ਕੁੰਵਰ ਵਿਜੇ ਪ੍ਰਤਾਪ ਦਾ, ਐਡਾ ਵੱਡਾ ਕੁਆਲੀਫਾਈਡ ਬੰਦਾ ਹੈ, ਮੈਂ ਨਹੀਂ ਕਹਿੰਦਾ ਉਹਨੂੰ ਕੁਛ ਬਣਾਇਆ ਜਾਵੇ ਵਾਤਾਵਰਨ, ਲੇਕਿਨ ਜੇ ਉਹ ਗੱਲ ਵੀ ਨਹੀਂ ਕਰ ਸਕਦਾ, ਉਹਨੂੰ ਚਪਾਸੀ ਦੀ ਤਰ੍ਹਾਂ ਹੀ ਬੈਠ ਕੇ ਪਿੱਛੇ ਬੈਠਾ ਰਹੇ ਤਾਂ ਫਿਰ ਉਹਦਾ ਫਾਇਦਾ ਕੀ? ਉਹ ਵੀ ਤਾਂ ਪਬਲਿਕ ਦਾ ਚੁਣਿਆ ਹੋਇਆ ਨਾ, ਉਹਨੂੰ ਇਹਦਾ ਮਤਲਬ ਉਹਨੂੰ ਕੋਈ ਅਧਿਕਾਰ ਹੀ ਨਹੀਂ। ਪਾਰਟੀ ਦੇ ਖਿਲਾਫ ਤਾਂ ਯੁੱਧ ਵੀਡੀਓ ਕੁਛ ਨਹੀਂ ਕਹਿ ਰਿਹਾ, ਉਹ ਤਾਂ ਜਿਹੜੀ ਸਿਸਟਮ ਹੈ ਉਹਦੇ ਖਿਲਾਫ਼ ਗੱਲ ਕਰ ਰਿਹਾ ਕਿ ਸਿਸਟਮ ਦੇ ਵਿੱਚ ਜੋ ਹੋਣਾ ਚਾਹੀਦਾ ਹੋ ਨਹੀਂ ਰਿਹਾ। ਮੇਰਾ ਮਤਲਬ ਅਧਿਕਾਰਿਤ ਤੌਰ ਤੇ ਲੋਕਾਂ ਨੂੰ ਜੋ ਹੱਕ ਮਿਲਦਾ ਉਹ ਮਿਲ ਨਹੀਂ ਰਿਹਾ, ਤੇ ਮੈਂ ਤਾਂ ਇਹੀ ਕਹਾਂਗਾ ਕੁੰਵਰ ਵਿਜੇ ਪ੍ਰਤਾਪ ਜੀ ਨੇ ਆਪਣਾ ਜਿਹੜਾ ਹੈਗਾ ਨਾ ਯੁੱਧ ਵਿੱਚ ਫਿਊਚਰ ਖਰਾਬ ਕਰ ਲਿਆ ਇਸ ਪਾਰਟੀ ਦੇ ਵਿੱਚ ਆ ਕੇ, ਤੇ ਉਹਨਾਂ ਨੂੰ ਜੇ ਚਾਹੀਦਾ ਹਜੇ ਵੀ ਟਾਈਮ ਹੈ ਇੱਥੋਂ ਨਿਕਲ ਜਾਣ। ਥੈਂਕ ਯੂ ਯੁੱਧਵੀਰ ਜੀ,
ਥੈਂਕ ਯੂ ਸਰ, ਥੈਂਕ ਯੂ। ਮੈਂ ਬਿਲਕੁਲ ਆਪਣੇ ਵਿਚਾਰ ਵੀ ਦਿੰਦਾ। ਰਾਜੀਵ ਜੀ ਤੁਸੀਂ ਆਉਂਦੇ ਹੋ, ਰਾਜੀਵ ਜੀ ਗੋ ਅਹੈਡ।
ਜੀ ਬਿਲਕੁਲ
ਯੁਧਵੀਰ ਜੀ, ਵਿਦ ਡਿਊ ਰਿਸਪੈਕਟ ਟੂ ਵਿਰਕ ਸਾਹਿਬ, ਆਈ ਸਿੰਸੀਅਰਲੀ ਐਪਰੀਸ਼ੀਏਟ ਯੋਰ ਵਿਊਜ਼, ਵਟ ਯੂ ਸੈਡ। ਜੇ ਅਸੀਂ ਨਹੀਂ ਕਹਾਂਗੇ ਤੇ ਪਤਾ ਕਿਵੇਂ ਲੱਗੇਗਾ? ਸਮਟਾਈਮਸ ਵੀ ਬਿਕਮ ਕੰਪਲੈਸੈਂਟ, ਸਾਨੂੰ ਸਮਝ ਨਹੀਂ ਆਉਂਦਾ ਕਿ ਵੀ ਐਕਚੁਅਲ ਚ ਕੀ ਰਿਐਲਿਟੀ ਹੈ। ਤੇ ਜੇ ਕੁੰਵਰ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਇਜ਼ ਨਾਟ ਐਨੀ ਟੌਮ ਡਿਕ ਐਂਡ ਹੈਰੀ, ਹੀ ਇਜ਼ ਐਨ ਇੰਟੈਲੀਜੈਂਟ ਮੈਨ ਐਂਡ ਅ ਪਾਰਟ ਆਫ ਯੋਰ ਸੀਨੀਅਰ ਕੋਟਰੀ, ਯੂ ਸ਼ੁਡ ਲਿਸਨ ਟੂ ਹਿਮ। ਉਸਨੇ ਬੜੇ ਆਰਾਮ ਸੇ ਆਪਕੋ ਵਿਦਇਨ ਕੁਆਟਰਸ ਵੀ ਸਮਝਾਇਆ ਹੋਗਾ, ਲੇਕਿਨ ਆਪਨੇ ਉਸਕੀ ਬਾਤ ਨਹੀਂ ਸੁਣੀ। ਉਹ ਇੰਨਾ ਫਰਸਟ੍ਰੇਟ ਹੋ ਗਿਆ ਕਿ ਉਹ ਬਾਹਰ ਆ ਕੇ ਉਹਨੇ ਆਪਣੀ ਗੱਲ ਕਹੀ ਹੈ। ਉਹ ਇਸ ਗੱਲ ਦਾ ਇਹਨਾਂ ਨੂੰ ਦੇ ਸ਼ੁਡ ਟੇਕ ਕੋਗਨੀਸੈਂਸ ਆਫ ਵਟ ਐਵਰ ਹੀ ਇਜ਼ ਸੇਇੰਗ, ਹੀ ਇਜ਼ ਐਨ ਇੰਟੈਲੀਜੈਂਟ ਮੈਨ। ਜੇ ਤੁਸੀਂ ਰਾਜ ਕਰਨਾ ਹੈ 5 ਸਾਲ ਤੇ ਯੂ ਨੀਡ ਟੂ ਲਿਸਨ ਟੂ ਕ੍ਰਿਟੀਸਿਜ਼ਮ, ਐਂਡ ਦਿਸ ਇਜ਼ ਕੰਸਟਰਕਟਿਵ ਕ੍ਰਿਟੀਸਿਜ਼ਮ। ਔਰ ਦੂਸਰੀ ਗੱਲ ਇਹ ਹੈ, ਵਿਰਕ ਸਾਹਿਬ ਨੇ ਕਿਹਾ ਕਿ ਵਾਈ ਮੀਡੀਆ ਦਾ ਕੋਈ ਆਦਮੀ ਜੇ ਕੋਈ ਤੁਹਾਨੂੰ ਬੋਲੇਗਾ ਤੁਸੀਂ ਉਹਨੂੰ ਕੱਢ ਦਿਓਗੇ। ਵਾਈ ਮੀਡੀਆ ਇਜ਼ ਅ ਕਾਰਪੋਰੇਟ, ਓਕੇ, ਇਨ ਕਾਰਪੋਰੇਟ ਯੂ ਕੈਨ ਟੇਕ ਸੱਚ ਡਿਸੀਜਨਸ ਵੇਅਰ ਪੀਪਲ ਡੂ ਨਾਟ ਟਾਕ ਲਾਈਕ ਦਿਸ। ਪਬਲਿਕ ਇਮੇਜ ਜਦ ਆਉਂਦੀ ਹੈ, ਜਦ ਤੁਸੀਂ ਪਬਲਿਕ ਲਾਈਫ ਦੇ ਵਿੱਚ ਹੈਗੇ ਹੋ, ਯੂ ਹੈਵ ਟੂ ਟੇਕ ਕ੍ਰਿਟੀਸਿਜ਼ਮ ਔਨ ਦੀ ਫੇਸ ਵੈਲਿਊ ਐਂਡ ਦੈਨ ਮੇਕ ਅਮੈਂਡਸ। ਅੰਦਰੋਂ ਅੰਦਰ ਹੀ ਤੁਸੀਂ ਭਾਵੇਂ ਉਹਦੇ ਨਾਲ ਖਾਓ ਜੋ ਮਰਜ਼ੀ ਕਰੋ, ਲੇਕਿਨ ਯੂ ਕੈਨੋਟ ਟੇਕ ਪੀਪਲ ਲਾਈਕ ਕੁੰਵਰ ਪ੍ਰਤਾਪ ਸਿੰਘ ਵੈਰੀ ਲਾਈਟਲੀ। ਹੀ ਇਜ਼ ਐਨ ਇੰਟੈਲੀਜੈਂਟ ਮੈਨ, ਯੂ ਹੈਵ ਨਾਟ ਗਿਵਨ ਹਿਮ ਦੀ ਡਿਊ। ਸੋ ਵਿਦ ਡਿਊ ਰਿਸਪੈਕਟ ਵਿਰਕ ਸਾਹਿਬ, ਮੈਂ ਮਾਫ਼ੀ ਚਾਹੁੰਦਾ ਜੇ ਮੈਂ ਤੁਹਾਡੇ ਵਿਊਜ਼ ਦੇ ਨਾਲ ਇਖਤਲਾਫ ਕਰ ਰਿਹਾ। ਥੈਂਕ ਯੂ ਸੋ ਮਚ ਯੁਧਵੀਰ ਜੀ, ਕੀਪ ਅਪ ਦਾ ਗੁੱਡ ਵਰਕ, ਗੋਡ ਬਲੈਸ ਯੂ ਡੀਅਰ।
ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ, ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਗੋਡ ਬਲੈਸ ਯੂ, ਵਿਸ਼ਿੰਗ ਯੂ ਆਲ ਦਾ ਬੈਸਟ ਫੋਰ ਯੂ ਐਂਡ ਫੈਮਿਲੀ। ਥੈਂਕ ਯੂ ਸਰ, ਥੈਂਕ ਯੂ। ਸੁਖਵਿੰਦਰ ਸਾਹਿਬ ਤੁਹਾਡੀ ਕਾਲ ਵੀ ਲਵਾਂਗੇ, ਕੁਲਵੰਤ ਜੀ ਤੁਹਾਡੀ ਕਾਲ ਵੀ ਹੈ, ਵਿਰਕ ਸਾਹਿਬ ਤੁਹਾਡੇ ਨਾਲ ਗੱਲ ਜਿਹੜੀ ਹੈ ਜਾਰੀ ਰਹੇਗੀ। ਪੁਰਸ਼ੋਤਮ ਸਾਹਿਬ, ਸਾਰਿਆਂ ਨੂੰ ਰਿਕੁਐਸਟ ਹੈ, ਕੁਲਵੰਤ ਸਾਹਿਬ ਸਭ ਨੂੰ ਰਿਕੁਐਸਟ ਹੈ ਕਿ ਲਾਈਨ ਪਲੀਜ਼ ਹੋਲਡ ਕਰ ਲੈਣਾ, ਸਾਡੇ ਸਪੋਂਸਰ ਇੰਤਜ਼ਾਰ ਕਰ ਰਹੇ ਨੇ, ਜਰਾ ਉਹਨਾਂ ਨੂੰ ਲੈ ਲਈਏ, ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਵੀ ਵਿਲ ਕੈਰੀ ਆਨ ਦਾ ਡਿਸਕਸ਼ਨ, ਅਭੀ ਸਾਰੀ ਗੱਲਬਾਤ ਜਿਹੜੀ ਜਾਰੀ ਰੱਖਾਂਗੇ ਜੀ। ਸਾਡੇ ਨਾਲ ਇਸ ਵੇਲੇ ਮਿਸਟਰ ਚੱਡਾ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰਦੇ ਹਾਂ। ਚੱਡਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ
ਜੀ। ਥੈਂਕ ਯੂ ਵੈਰੀ ਮੱਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਔਰ ਚੱਡਾ ਸਾਹਿਬ, ਅਸੀਂ ਪਹਿਲਾਂ ਤਾਂ ਲਿਸਨਰ ਨੂੰ ਦੱਸਣਾ ਚਾਹਾਂਗੇ ਕਿ ਜਦੋਂ ਗੱਲਬਾਤ ਆਏ ਕਿ ਕਿੱਥੇ ਇਨਵੈਸਟਮੈਂਟ ਕਰਨੀ ਹੈ, ਫਾਈਨੈਂਸ਼ੀਅਲ ਪਲੈਨਿੰਗ ਕਿੱਦਾਂ ਕਰਨੀ ਹੈ, ਫਾਈਨੈਂਸ਼ੀਅਲ ਫਰੀਡਮ ਕੀ ਚੀਜ਼ ਹੈਗੀ ਹੈ, ਇੰਸ਼ੋਰੈਂਸ ਕੀ ਚੀਜ਼ ਹੈਗੀ ਹੈ, ਤਾਂ ਤੁਸੀਂ ਹਮੇਸ਼ਾ ਮਿਸਟਰ ਚੱਡਾ ਸਾਹਿਬ ਦੇ ਨਾਲ ਇੱਕ ਵਾਰ ਕਾਲ ਕਰਕੇ ਇਹਨਾਂ ਨਾਲ ਮੀਟਿੰਗ ਸੈੱਟ ਕਰ ਲਓ। 416-350-55 ਨੰਬਰ ਫਿਰ ਨੋਟ ਕਰੋ, 416-350-55 ਚੱਡਾ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਅੱਜ ਕੱਲ੍ਹ ਸਰ ਹਰ ਕੋਈ ਬੰਦਾ ਓਪਰਚੁਨਿਟੀ ਦੀ ਤਲਾਸ਼ 'ਚ ਹੈ ਚੱਡਾ ਸਾਹਿਬ, ਕਿ ਇਨਵੈਸਟਮੈਂਟ ਕਿੱਥੇ ਕੀਤੀ ਜਾਵੇ ਕਿ ਉਹਦੇ ਨਾਲ ਸਾਡੇ ਪੈਸੇ ਥੋੜੇ ਜਿਹੇ ਪੈਸੇ ਵੀ ਬਣ ਜਾਣ, ਥੋੜੇ ਸੇਫ ਵੀ ਰਹਿਣ, ਥੋੜੀ ਜਿਹੀ ਕਨਫਿਊਜ਼ਨ ਜਿਹੜੀ ਉਹ ਹੋ ਰਹੀ ਹੈ। ਤੁਸੀਂ ਮਾਹਿਰ ਹੋ, ਐਕਸਪਰਟ ਹੋ, ਸੋ ਮੈਂ ਚਾਹਾਂਗਾ ਤੁਸੀਂ ਦੱਸੋ। ਫੋਨ ਨੰਬਰ ਮੈਂ ਇੱਕ ਵਾਰੀ ਜਰਾ ਪਹਿਲਾਂ ਫਿਰ ਦੁਬਾਰਾ ਦੱਸਵਾਂ, ਕੋਈ ਵੀ ਜਦੋਂ ਇਨਵੈਸਟਮੈਂਟ ਕਰਨੀ ਹੈ ਚੱਡਾ ਸਾਹਿਬ ਬੜੇ ਧਿਆਨ ਦੇ ਨਾਲ ਦੱਸਣਗੇ, ਜੇ ਪੈਸੇ ਤੁਹਾਡੇ ਕੋਲ ਹੈ ਇਨਵੈਸਟ ਗੱਲ ਸੁਣ ਲਓ ਉਹਨਾਂ ਦੀ ਧਿਆਨ ਦੇ ਨਾਲ, ਜੇ ਚੰਗੀ ਲੱਗੀ ਤਾਂ ਕਾਲ ਕਰ ਲੈਣਾ 416
3650 55 जी सौरभ चंडा जी चेड़ा साहब गो जी जी यदवीर जी देखो जिदा तुम क्वेश्चन पूछा कि जे कोई बंदा इन्वेस्टमेंट करना चाहता जो कि हर बंदा ही चाहता है कि ओवरऑल जी वेल्थ हैगी ग्रो करे ते बेस्ट इन्वेस्टमेंट कि है कि बंदे ने एक ऑपरचुनिटीज है जे किसी बंदे ने एक ऑपरचुनिटी पिक करना हो ते की पिक करे क्योंकि बड़े सारे लोग होंगे इस टाइम जो कोशिश कर रहे होंगे कि यार असी ना पैसा बनाना और रियल स्टेट च बना लिए आप घर खरीद लिए कमर्शियल खरीद लिए प्री कंस्ट्रक्शन खरीद लिए कॉन्डोज खरीद लिए तो वो कोशिश करते हैं कि आप 3 करोड़ रुपए कुछ बंदे कहते हैं कि यार क्रिप्टो करंसी के कंसैप्ट आए हुए हैं पिछले काफी सालों तो मैं लग रहा है लॉन्ग टर्म पोटेंशियल बहुत ज्यादा तो मैं इधर इन्वेस्टमेंट क्यों ना करा थोड़ी बहुत कोई बंदा कहता यार मेरे को कैश एक्स्ट्रा पे मैं सोच रहा प्राइवेट लैंडिंग की पैसा दे दिए कोई बंदा कहता यार मैं हले कोई ऑप्शन ही नहीं लग रही मैं कैश ही रखा हुआ चेकिंग अकाउंट 6 महीने हो गए साल हो गए 5 साल हो गए भावे पर्सनल अकाउंट हो भावे कारपोरेशन अकाउंट हो कुछ लोगों कहेंगे कि यार मैं तो जॉब से है थोड़ी बहुत सेविंग इन्वेस्टमेंट कर ली थी RRSP के थ्रू कर ली थी है TFSA खरीद लें आप कुछ कहेंगे कि यार हले तो खर्चे ही बहुत है इंटरस्ट रेट वधे हुए हैं साड़ियां पेमेंटा वध गई तो साढ़े को ऑप्शन ही नहीं हैगी कुछ बंदे हले करियर च ही उन्ना अगे हले नहीं जा पा रहे तो इनकम ही सफाइज नहीं होंगी खर्चे नहीं पूरे होंगे हूँ ऑपरचुनिटी तो हर बंदे नूं चाहिए है हूँ ऑपरचुनिटीज है भी बहुत है तुसी किसी भी तरीके ना वेल्थ क्रिएट कर सकते हो पैसिव इनकम क्रिएट कर सकते हो एक्टिव इनकम क्रिएट कर सकते हो रियल स्टेट हो इंश्योरेंस के थ्रू कुछ लोग इन्वेस्टमेंट कर सकते कोई स्टॉक क्रिप्टो हो गया गोल्ड हो गया किसने हाई इंटरेस्ट अकाउंट खोल लिया किसने GIC अकाउंट खोल लिया किसने प्राइवेट लोन देने शुरू करते लॉन्ग स्टोरी शॉर्ट बहुत सारिया ऑप्शन है लेकिन आपां गल कर रहे हैं व्हाट इज द बेस्ट इन्वेस्टमेंट जिहड़ी बेस्ट इन्वेस्टमेंट है उन्हूं कोई भी परसन बेशक मैं होव युद्धवीर जी तुम क्या कि सौरभ चड्डा जो एक्सपर्ट है कि तुम आंसर देंगे कि बेस्ट इन्वेस्टमेंट है मेरे ख्याल न हर बंदा इंक्लूडिंग यू और ऑलसो द एक्सपर्ट एक्चुअली इस क्वेश्चन का आंसर तुम भी दे सकते हो तुम कहो यार मैं तो फाइनैशियल मैं तो मीडिया का बंदा है मैनू फाइनैशियल सर्विस ठीक है फाइनैंस की नॉलेज अपना परसनल लाइफ करी है लेकिन तुम शायद ज्यादा पता होगा प्रोफेसनली आंसर इज नॉट ट्रू क्योंकि तुसी कि फाइंड आउट करोगे कि ताडे लिए बेस्ट इन्वेस्टमेंट की रहेगी तुसी अपनी पर्सनल लाइफ से देखोगे पिछले 5, 10, 15, 20 सालों अच्छा बढ़िया सारिया चीजा तुसी भी मैं भी या हर पर्सन ने कितिया ही होनगियां लेकिन इत्थे एग्जाम्पल जो मेरी या ताडी लेती जाए तो आप नोटिस करूंगे कि सब तो ज्यादा पैसा मैनू ताडे पर्सनल फाइनैंस के बारे ज्यादा नहीं पता युद्धवीर जी लेकिन आई कैन गरंटी यू सब तो ज्यादा पैसा तुसी कमाया बिजनेस दे विच जिन्ना भी तुसी अज तक रियल स्टेट च पैसा कमाया मैनू नहीं पता स्टॉक्स कितना कमाया मैनू नहीं पता गोल्ड च क्रिप्टो च प्राइवेट मॉर्गेज कोई आइडिया नहीं है लेकिन बिना टाडे फाइनेंस नू जाने हुए मैं तुम्हें गरंटी दे सकता कि जिन्ना पैसा तुम बिजनेस कमाया ना उन्ना किसी होर चीज ने नहीं क्रिएट करके दिता डजंट मैटर तुम मैनू मिले हो या किसी फाइनैशियल एडवाइजर मिले हो ब्रोकरस मिले हो ना बिजनेस तो साड़ी पर्सनल लाइफ चो कंकलूड हो गया कि जी बेस्ट इन्वेस्टमेंट होंगी वह होंगी बिजनेस की है ना ते हुन बड़े सारे लोग जिहड़े लिसनर सुन रहे हैं वो भी अपनी इवैल्यूएशन कर सकते हैं हले आप गल कर रहे हैं जो लोग बिजनेस है जो लोग जॉब से है शायद उन्होंने हले शायद नहीं इस चीज़ का प्रूफ मिलेगा कि यह गल तो सही है लेकिन जड़ा बंदा बिजनेसमैन है वो अपनी इनकम कैलकुलेट कर ले कितनी इनकम क्रिएट कर गया बिजनेस के और कितनी एसेट्स ने क्रिएट करके देती है विल नो द डिफरेंस अच्छा हालांकि हार्ड एंड फास्ट रूल नहीं है बट मेजोरिटी ऑफ द केसिस यही होएगा जो भी आप गल कर रहे हैं अच्छा हुन बिजनेस दे विच इन्वेस्टमेंट इसका मतलब जिस बंदे का बिजनेस है या जिस बंदे का नहीं भी बिजनेस जो बंदे जॉब से है वो कहेंगे यार कोई क्राइम थोड़ा जो असं जॉब करते हैं जरूरी थोड़ा कि अदर वेल्थ नहीं क्रिएट हो सकती बिल्कुल क्रिएट हो सकती है लेकिन इसका मतलब इनकम नु हाई ले जाना मेन पर्पज ऑफ बिजनेस के थ्रू हो या जॉब के थ्रू बिजनेस हो जाएगा क्योंकि जी
सर सर चड्डा साहब सॉरी मैं एक मिनट इंटरप्ट कर रहा हूं जी तुसी गल कही है कि जे किसी ने बहुत तुसी इंटरेस्टिंग अज गल कही है भी जे किसी ने पैसा बनाया होएगा तो या जॉब तो बनाया होएगा या बिजनेस तो बनाया होएगा रियल स्टेट तो उन्ना पैसा नहीं बनाया होएगा उहदे च मैं एक चीज होर ऐड करदा इहनूं इहदी क्लैरिटी थोड़ी जी होर दे दिओ भी जे रियल स्टेट सस्टेन भी की होएगी तो जॉब के सिर ते या बिजनेस के सिर ते की होएगी ना सस्टेन तो उहनां दे सिर ते वरना सस्टेन नहीं सी होणा
ऑफकोर्स और एक चीज होर युद्धवीर जी
सॉरी गो अहेड कैरी ऑन कैरी
जे एक होर चीज जे तुसी अपनी जिनी भी तुसी रियल स्टेट लेती है ओदी ग्रोथ कैलकुलेट टोटल कर लो ਜਿੰਨਾ ਪ੍ਰੋਫਿਟ ਹੋਇਆ ਔਰ ਜਿੰਨਾ ਬਿਜ਼ਨਸ ਚ ਪੈਸਾ ਕਮਾਇਆ ਟੋਟਲ ਕਰ ਲਓ, ਆਈ ਗਰੰਟੀ ਯੂ ਬਿਜ਼ਨਸ ਜ਼ਿਆਦਾ ਹੋਏਗਾ। ਬੜਾ ਰੇਅਰ ਕੇਸਿਸ ਆ ਕੋਈ ਬੰਦਾ ਬਿਜ਼ਨਸ ਤੋਂ ਜ਼ਿਆਦਾ ਇਨਕਮ ਜੋ ਰੀਅਲ ਸਟੇਟ ਚ ਕਰ ਜਾਏ ਜਾਂ ਸਟਾਕ ਚ ਕਰ ਜਾਏ, ਪਰ ਰੀਅਲ ਸਟੇਟ ਨੂੰ ਨੀ ਪੁਆਇੰਟ ਆਊਟ ਕਰੋ, ਇੱਕ ਐਨਾਲੋਜੀ ਲੈ ਰਿਹਾ, ਭਾਵੇਂ ਸਟਾਕਸ ਹੋਏ, ਕ੍ਰਿਪਟੋ ਹੋਏ, ਪ੍ਰਾਈਵੇਟ ਲੈਂਡਿੰਗ ਹੋਏ। ਪੁਆਇੰਟ ਮੈਂ ਕਹਿ ਰਿਹਾ ਕਿ ਹਰ ਪਰਸਨ ਜੇ ਉਹਨੂੰ ਲੱਗਦਾ ਕਿ ਉਹ ਚ ਸਕਿੱਲਸ ਹੈਗੀਆਂ ਹੀ ਹੈ ਜਾਂ ਉਹਦਾ ਮਾਇੰਡ ਸੈਟ ਉਹਨੂੰ ਕਹਿੰਦਾ ਕਿ ਯਾਰ ਮੈਨੂੰ ਬਿਜ਼ਨਸ ਕਰਨਾ ਚਾਹੀਦਾ, ਤਾਂ ਉਹਨੂੰ ਡਿਲੇ ਨਹੀਂ ਕਰਨਾ ਚਾਹੀਦਾ, ਕਿਉਂਕਿ ਬੜੇ ਸਾਰੇ ਲੋਕ ਇੰਕਲੂਡਿੰਗ ਮਾਇਸਲ ਜਦੋਂ ਮੈਂ ਇੱਕੋ ਹੀ ਜੋਬ ਕੀਤੀ ਹੈ ਕੈਨੇਡਾ 'ਚ, ਉਹ ਮੇਰੀ ਫਸਟ ਔਰ ਲਾਸਟ ਜੋਬ ਸੀਗੀ ਪਿਛਲੀ ਡੈਕੇਡ 'ਚ ਜਦੋਂ ਕੀਤੀ ਸੀਗੀ, ਲੇਕਿਨ ਉਹ ਅਰਲੀ 2000s ਦੇ ਵਿੱਚ ਉਦੋਂ ਮੈਂ ਵੀ ਜੋਬ 'ਚ ਰਹਿ ਰਹਿ ਕੇ ਕਹਿੰਦਾ ਰਹਿੰਦਾ ਸੀਗਾ ਕਿ ਯਾਰ ਬਿਜ਼ਨਸ ਕਰਨਾ, ਕੁਛ ਕਰਨਾ। ਮੈਂ ਬੋਲਦਾ ਰਹਿੰਦਾ ਯਾਰ ਕੁਛ ਕਰਨਾ ਹੈ, ਕੁਛ ਕਰਨਾ, ਕੁਛ ਦਾ ਆਂਸਰ ਨਹੀਂ ਸੀ ਹੁੰਦਾ। ਔਰ ਮੇਰਾ ਵੀ ਇੱਕ ਡੇਢ ਦੋ ਸਾਲ ਨਿਕਲ ਗਿਆ ਸੀਗਾ, ਤੇ ਆਈ ਡੋਂਟ ਪਰਸਨਲ ਐਕਸਪੀਰੀਅੰਸ ਤੋਂ ਮੈਂ ਕਹਿ ਸਕਦਾ ਕਿ ਕਿਸੇ ਦਾ ਬਲੇਮ ਨਹੀਂ ਕੀਤਾ ਜਾ ਸਕਦਾ ਕਿ ਯਾਰ ਟਾਈਮ ਲੱਗ ਜਾਂਦਾ ਚੀਜ਼ਾਂ ਨੂੰ ਸੋਚਣ ਦੇ ਬਾਰੇ, ਕਰੀਏ ਤੇ ਕਰੀਏ ਕੀ। ਲੇਕਿਨ ਜਿਹੜਾ ਬੰਦਾ ਇੱਕ ਵਾਰ ਬਿਜ਼ਨਸ 'ਚ ਆ ਗਿਆ, ਦੋ ਚਾਰ ਪੰਜ ਸਾਲ ਲਗਾ ਗਿਆ, ਉਹ ਪਿੱਛੇ ਦੇਖ ਕੇ ਕਹਿ ਦੇਗਾ ਕਿ ਯਾਰ ਮੈਂ ਪਹਿਲੇ ਦੋ ਚਾਰ ਪੰਜ ਸਾਲ ਵੀ ਕਿਉਂ ਵੇਸਟ ਕੀਤੇ, ਮੈਨੂੰ ਐਕਸ਼ਨ ਪਹਿਲੇ ਹੀ ਲੈ ਲੈਣਾ ਚਾਹੀਦਾ ਸੀਗਾ। ਸਾਡੀ ਲਾਈਫ ਦੇ ਛੋਟੇ ਮੋਟੇ ਫੀਅਰ ਹੁੰਦੇ ਆ, ਔਰ ਜ਼ਿਆਦਾਤਰ ਫੀਅਰ ਹੁੰਦਾ ਸਾਡੀ ਸਰਵਾਈਵਲ ਦਾ ਕਿ ਯਾਰ ਮੈਂ ਬਿਜ਼ਨਸ ਕੁਛ ਸਟਾਰਟ ਕਰ ਵੀ ਲਵਾਂ, ਮਿਹਨਤ ਵੀ ਕਰ ਲੂੰ, ਮਿਹਨਤ ਤਾਂ ਵੈਸੇ ਵੀ ਕਰਦੇ ਹਾਂ, ਦੋ ਤਿੰਨ ਸਾਲ ਕਰ ਲੂੰ, ਲੇਕਿਨ ਮੇਰੇ ਖਰਚਿਆਂ ਦੀ ਪ੍ਰੋਬਲਮ ਨਾ ਆ ਜਾਏ। ਤੇ ਇਸ ਦਾ ਮਤਲਬ ਸਭ ਤੋਂ ਪਹਿਲੇ ਉਹਨੂੰ ਹੀ ਸੋਲਵ ਕੀਤਾ ਜਾਏ ਕਿ ਯਾਰ ਮੇਰੇ ਕੋਲ ਇੱਕ ਦੋ ਸਾਲ ਦੀ ਸੇਵਿੰਗ ਇਕੱਠਾ ਕਰਾਂ, ਫਿਰ ਪਹਿਲਾ ਫੋਕਸ ਕੀ ਹੋ ਗਿਆ, ਬਿਜ਼ਨਸ ਦਾ ਨਹੀਂ ਹੈ ਕਿ ਪਹਿਲੇ ਹੁਣ ਬਿਜ਼ਨਸ ਹੀ ਕਰਨਾ ਜੋ ਮਰਜ਼ੀ ਦੇ, ਪਹਿਲਾ ਫੋਕਸ ਹੋ ਗਿਆ ਕਿ ਮੈਂ 6 ਮਹੀਨੇ ਸਾਲ ਦੀ ਆਪਣੀ ਸੇਵਿੰਗ ਕਰ ਲਾਂ, ਥੋੜੀ ਸਿਕਿਉਰਿਟੀ ਥੋੜੀ ਸਾਈਡ ਤੇ ਕਰ ਲੂੰ ਪੈਸੇ, ਤਾਂ ਕਿ ਜਦੋਂ ਮੈਂ ਬਿਜ਼ਨਸ ਕਰਾਂ ਉਦੋਂ ਮੈਨੂੰ ਟੈਨਸ਼ਨ ਨਾ ਹੋ ਜਾਏ, ਸਟ੍ਰੈਸ ਨਾ ਆ ਜਾਏ, ਹਨਾ। ਹਾਂ, ਜਦ ਸਿੰਗਲ ਬੰਦਾ ਹੈਗਾ ਤੇ ਹੋ ਸਕਦਾ ਉਹ ਕਹਿੰਦਾ ਮੈਂ ਸੇਵਿੰਗ ਵੀ ਨਹੀਂ ਕਰਨੀ, ਮੈਂ ਅੱਜ ਪਹਿਲੇ ਦਿਨ ਤੋਂ ਹੀ ਬਿਜ਼ਨਸ 'ਚ ਜਾ ਰਿਹਾ, ਉਹ ਅਸੈਪਟੇਬਲ ਹੈ। ਕਿਉਂਕਿ ਬਿਜ਼ਨਸ ਸਟਾਰਟ ਹੀ ਉਦੋਂ ਕਰਨਾ ਚਾਹੀਦਾ ਜਦੋਂ ਤੁਹਾਡੇ ਕੋਲ ਲੂਜ਼ ਕਰਨ ਲਈ ਹੈ ਹੀ ਨਹੀਂ ਲਾਈਫ, ਤੁਸੀਂ ਸਟਾਰਟ ਕਰ ਰਹੇ ਹੋ ਸਕ੍ਰੈਚ, ਦੇਰ ਇਜ਼ ਨਥਿੰਗ ਟੂ ਲੂਜ਼, ਉਹ ਟਾਈਮ ਹੈ। ਹੁਣ ਇੱਕ ਬੰਦਾ ਮੈਰਿਡ ਆ, ਉਹ ਕਹਿੰਦਾ ਯਾਰ ਮੈਂ ਮੈਰਿਡ ਆ, ਮੇਰੇ ਦੋ ਬੱਚੇ ਆ, ਮੈਂ ਇਸ ਟਾਈਮ ਬਿਜ਼ਨਸ ਸਟਾਰਟ ਕਰਾਂ, ਮੇਰੀ ਇਨਕਮ 60-70 ਹਜ਼ਾਰ ਹੈ, ਮੈਂ ਜੇ ਬਿਜ਼ਨਸ ਕਰਾਂ ਹੋ ਸਕਦਾ ਮੈਂ 1-2 ਲੱਖ ਤੇ ਇਨਕਮ ਲੈ ਜਾਂ ਵੱਧ ਵੀ ਜਾਊਂ, ਲੇਕਿਨ ਮੇਰੇ ਖਰਚੇ ਨਹੀਂ ਪੂਰੇ ਹੋਣੇ, ਮੇਰੇ ਤੇ ਸਟ੍ਰੈਸ ਆ ਜਾਏਗਾ। ਤਾਂ ਤੁਹਾਨੂੰ ਉਸ ਤੋਂ ਹੀ ਕੰਕਲੂਜਨ ਮਿਲ ਜਾਏਗਾ ਬਿਨਾਂ ਐਡਵਾਈਜ਼ਰ ਤੋਂ ਮਿਲੇ ਕਿ ਮੇਰਾ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਕਿ ਮੈਂ ਥੋੜ੍ਹੀ ਬਹੁਤ ਸੇਵਿੰਗ ਕਰ ਲਵਾਂ। ਅੱਛਾ, ਹੁਣ ਜਦੋਂ ਬਿਜ਼ਨਸ ਵੀ ਖੋਲ ਲੈਣਾ, ਦੇਖੋ ਬੜੇ ਸਾਰੇ ਬਿਜ਼ਨਸਿਸ ਹੈ ਕਰੋਨਾ ਦੇ ਟਾਈਮ 'ਚ, ਤੁਸੀਂ ਦੇਖਿਆ ਹੋਗਾ 10-10, 20-30 ਸਾਲ ਪੁਰਾਣੇ ਬਿਜ਼ਨਸ ਬੰਦ ਹੋ ਗਏ। ਉਹ ਕਿਉਂ ਬੰਦ ਹੋ ਗਏ? ਕਿਉਂਕਿ 2-4-6 ਮਹੀਨੇ ਨਹੀਂ ਅਫੋਰਡ ਕਰ ਪਾਏ ਖਰਚੇ, ਲੀਜ਼ਿਸ, ਯੇ ਵੋ, ਤੇ ਜਿਹੜਾ 10-20 ਸਾਲਾਂ 'ਚ ਪੈਸਾ ਕਮਾਇਆ ਸੀਗਾ ਉਹ ਕਿੱਥੇ ਗਿਆ? ਫਿਰ ਕਰੋਨਾ ਦੇ ਟਾਈਮ 'ਚ ਪ੍ਰੂਵ ਹੋ ਜਾਂਦੀ ਹੈ ਸਟੇਟਮੈਂਟ ਕਿ ਜਸਟ ਮੇਕਿੰਗ ਮੋਰ ਮਨੀ ਔਰ ਸਟਾਰਟਿੰਗ ਯੋਰ ਓਨ ਬਿਜ਼ਨਸ ਡਜ਼ ਨਾਟ ਮੇਕ ਯੂ ਵੈਲਦੀ। ਕਿਉਂਕਿ ਬੜੇ ਰੈਸਟੋਰੈਂਟਸ, ਡਿਫਰੈਂਟ ਲੈਵਲ ਦੇ ਬਿਜ਼ਨਸ ਸ਼ਟ ਡਾਊਨ ਹੋ ਗਏ ਸੀਗੇ ਅਨਫੋਰਚੁਨੇਟਲੀ, ਲੇਕਿਨ ਉਹ ਕਿਉਂ? ਕਿਉਂਕਿ ਅਫੋਰਡ ਨਹੀਂ ਕਰ ਪਾਏ। ਲੇਕਿਨ 20-10 ਸਾਲਾਂ ਤੋਂ ਬਿਜ਼ਨਸ ਕਰਦੇ ਹੋਏ ਬਿਜ਼ਨਸਿਸ 2-2, 6-6 ਮਹੀਨੇ ਕੀ ਅਫੋਰਡ ਨਹੀਂ ਕਰ ਪਾਏ, ਇਟ ਮੀਨਸ ਕਿ ਕੱਲ ਨੂੰ ਤੁਸੀਂ ਵੀ ਜੇ ਬਿਜ਼ਨਸ 'ਚ ਸਟੈਪ ਇਨ ਕਰਦੇ ਹੋ ਤਾਂ ਕੋਈ ਗਾਰੰਟੀ ਨਹੀਂ ਹੈ ਕਿ ਵੈਲਥ ਕ੍ਰੀਏਟ ਹੋ ਜਾਏਗੀ। ਉਹ ਸਟੈਪ ਨੰਬਰ 1 ਸੀਗਾ ਕਿ ਇਟ ਇਜ਼ ਅ ਬੈਸਟ ਇਨਵੈਸਟਮੈਂਟ ਟੂ ਮੇਕ। ਉਹਦੇ ਬਾਅਦ 'ਚੋਂ ਤੁਸੀਂ ਮਨੀ ਦੀ ਮੈਨੇਜਮੈਂਟ, ਸੈਕਿੰਡ ਇਨਵੈਸਟਮੈਂਟ, ਜਿਹੜਾ ਕੁਐਸਚਨ ਆਉਂਦਾ ਕਿ ਸੈਕਿੰਡ ਇਨਵੈਸਟਮੈਂਟ ਹੋ ਗਈ ਪਰਸਨਲ ਡਿਵੈਲਪਮੈਂਟ, ਆਪਣੇ ਤੇ ਪਰਸਨਲੀ ਆਪਣੀ ਡਿਵੈਲਪਮੈਂਟ ਤੇ ਇਨ ਟਾਈਮ ਜ਼ਰੂਰ ਇਨਵੈਸਟ ਕਰਨਾ। ਹੁਣ ਇਹਦਾ ਜਦੋਂ ਵੀ ਜੇ ਮੈਨੂੰ ਕੋਈ ਤਰੀਕਾ ਪਤਾ ਨਹੀਂ ਕਿ ਕੋਈ ਫੋਰਮਲ ਕਲਾਸਿਸ ਲੈਤੀਆਂ ਜਾਣ ਜਾਂ ਤੁਸੀਂ ਖੁਦ ਨੂੰ ਟ੍ਰੇਨ ਕਰੋ, ਮੈਨੂੰ ਯੁਧਵੀਰ ਜੀ ਇੰਨਾ ਪਤਾ ਕਿ ਆਲ ਮਾਈ 20s 21-22 ਸਾਲ ਦੀ ਉਮਰ ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਬੇਅਰ ਮਿਨੀਮਮ, ਉਹਦੇ ਬਾਅਦ 'ਚੋਂ ਵੀ ਅੱਜ ਵੀ ਆਪਣੇ ਆਪ ਨੂੰ ਇੰਪਰੂਵ ਤਾਂ ਕਰਨਾ ਹੀ ਕਰਨਾ, ਸਾਰੀ ਉਮਰ ਕਰੀ ਜਾਣਾ, ਹਾਲੇ ਵੀ ਕਰੀਦਾ, ਅੱਜ ਕੱਲ੍ਹ ਉਹ 2-3-4 ਘੰਟੇ ਲਗਾਉਂਦੇ ਹੁੰਦੇ ਆ ਪਰਸਨਲ ਡਿਵੈਲਪਮੈਂਟ। ਲੇਕਿਨ ਜਦੋਂ ਮੈਂ 20s ਦੇ ਵਿੱਚ ਸੀਗਾ, ਆਈ ਥਿੰਕ ਮੇਰੀ ਫੁੱਲ ਟਾਈਮ 6-8 ਘੰਟੇ ਦਾ ਪਰਸਨਲ ਡਿਵੈਲਪਮੈਂਟ 'ਚ ਜਾਂਦੇ ਸੀ, ਸਿਰਫ ਆਪਣਾ ਮਾਇੰਡ ਸੈਟ ਕਿੱਦਾਂ ਫਿਕਸ ਕਰਨਾ, ਕਿਹੜੀਆਂ ਚੀਜ਼ਾਂ ਸਹੀ ਹੈ ਕਿਹੜੀਆਂ ਨਹੀਂ ਹੈ, ਅਲੋਂਗ ਵਿਦ ਦ ਜੋਬ, ਅਲੋਂਗ ਵਿਦ ਦ ਬਿਜ਼ਨਸ, ਅਲੋਂਗ ਵਿਦ ਦ ਲਿਵਿੰਗ ਲਾਈਫ, ਪਰਸਨਲ ਡਿਵੈਲਪਮੈਂਟ ਤੇ ਟਾਈਮ ਸਪੈਂਡ ਕਰਨਾ ਜਿਹੜਾ ਬੜਾ ਜ਼ਰੂਰੀ ਹੈ। ਔਰ ਜਿਸ ਬੰਦੇ ਦੀ ਆਹ ਹੋਬੀ ਬਣ ਜਾਏ, ਉਹ ਪਰਸਨ ਨੂੰ ਕਾਫੀ ਬੈਨੀਫਿਟ ਕਰ ਜਾਂਦੀ ਹੈ ਡਾਊਨ ਦ ਰੋਡ। ਹੁਣ ਸਾਡੀ ਉਮਰ 10-20 ਸਾਲ ਹੈ, 30 ਸਾਲ ਹੈ, 50 ਸਾਲ ਹੈ, 60 ਸਾਲ ਦਾ ਪਰਸਨਲ ਡਿਵੈਲਪਮੈਂਟ ਦੀ ਕੋਈ ਏਜ ਨਹੀਂ ਹੈਗੀ। ਤੁਸੀਂ ਹਮੇਸ਼ਾ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹੋ, ਹਰ ਏਰੀਆ 'ਚ ਕਰ ਸਕਦੇ ਹੋ, ਲੇਕਿਨ ਫਾਈਨੈਂਸ ਕਰਨਾ ਜ਼ਰੂਰੀ ਹੈ ਬੇਸ਼ੱਕ ਤੁਸੀਂ ਜਾਂ ਜੋਬ 'ਚ ਹੋ। ਕਿਉਂਕਿ ਜੇ ਮਨੀ ਦੀ ਮੈਨੇਜਮੈਂਟ ਨੂੰ ਅਸੀਂ ਨਹੀਂ ਸਮਝੇ ਤੇ ਬਿਜ਼ਨਸ ਸਟਾਰਟ ਕਰਨ ਦਾ ਵੀ ਕੋਈ ਫਾਇਦਾ ਹੋਣਾ ਨਹੀਂ। ਕਿਸੇ ਵੀ ਇਨਵੈਸਟਮੈਂਟ ਨੂੰ ਅੱਗੇ ਮੈਨੇਜ ਕਿੱਦਾਂ ਕਰਨਾ ਹੈ, ਸਟਾਕ 'ਚ ਤੁਸੀਂ ਇਨਵੈਸਟ ਕਰ ਲਓ, ਰੀਅਲ ਸਟੇਟ 'ਚ ਕਰ ਲਓ, ਲੇਕਿਨ ਉਹਨੂੰ ਮੈਨੇਜ ਕਿੱਦਾਂ ਕਰਨਾ ਉਹ ਵੀ ਇੰਪੋਰਟੈਂਟ ਹੈ। ਯੁਧਵੀਰ ਜੀ ਤੁਸੀਂ ਐਗਰੀ ਕਰੋਗੇ, ਜੇ ਰੀਅਲ ਸਟੇਟ ਦੀ ਐਗਜ਼ਾਮਪਲ ਹੀ ਲਈਏ, ਆਪਾਂ ਅਗੇਨ ਵੀ ਰੀਅਲ ਸਟੇਟ ਦੇ ਅੰਗੇਜ ਨਹੀਂ ਆ, ਮੈਂ ਖੁਦ ਪਰਸਨਲੀ ਵੀ ਇਨਵੈਸਟ ਕਰਦਾ, ਆਮ ਸ਼ੋਰ ਤੁਸੀਂ ਵੀ ਕਰਦੇ ਹੋਵੋਗੇ, ਲੇਕਿਨ ਰੀਅਲ ਸਟੇਟ ਮੈਂ ਜਾਣਦਾ, ਤੁਸੀਂ ਵੀ ਜਾਣਦੇ ਹੋ, ਬੜੇ ਸਾਰੇ ਲੋਕ ਹੋਣਗੇ ਇੱਕ लेकिन पांच वाला इसका मतलब एसेट्स नु सिर्फ क्रिएट कर लेना गुड इनफ नहीं है, काम नु किस तरीके नाल कर दे ओ मैटर करता है, काम की कर दे ओ मैटर नहीं करता, काम नु किस तरीके नाल कर दे ओ मैटर करता हैगा। फाइनेंस सेम फंडामेंटल है, फाइनेंस क्या लाइफ का फंडामेंटल सेम है। मैं ग्रोसरी स्टोर तो कुछ ग्रोसरीज लिया के एक पर्सन देना वर्सिज एक शेफ नु दे देना, वो दोनों जो डिफरेंस आएगा क्यों, ग्रोसरी भी सेम है, क्वालिटी भी सेम है, क्वांटिटी भी सेम है, लेकिन मिक्स ही करना है चीजों, बेशक सॉल्ट पहले पाया के टोमेटो बाद चो पाए, दोनों ने मिक्स किया टेस्ट डिफरेंट होएगा और लुक्स डिफरेंट हो गया क्योंकि वो प्रोफेशनल ने की है। एक प्रोफेशनल जो शेफ होएगा और तेरे फ्रिज जो ग्रोसरी खत्म हो गई है जरा बचा कुछ असमान होगा वो भी एक प्रॉपर डिश क्रिएट कर देगा। इनू कहते हैं नॉलेज, इनू कहते हैं स्किल। तो तुम अपनी परसनली लाइफ से स्किल्स क्रिएट करनी है, बेशक जॉब से हो या बिजनेस से हो। हूँ जॉब से हो तो अंडरस्टैंड इट्स नॉट ईजी, आप बार बार कह दीदा कि बिजनेस करना जरूरी है, लेकिन हर बंदे का बिजनेस से जाना मे नॉट बी पॉसिबल, हो सकता है परसनल इंटरेस्ट ना हो सकता है इंटरेस्ट है लेकिन पता नहीं किदा करना। देन मीट मोर पीपल, टेक सम हेल्प फ्रॉम अदर पीपल। जे बंदे जॉब से है जे ता टाइम ड्यू हैगा तो आस फॉर अ पे रेज, जे पे रेज तुम लगता नहीं हो सकती तो समझो तुम स्किल नहीं, जे ता इंपलॉयर ताकि पे नहीं बधा रहे समझो तुम अपनी स्किल्स नहीं इंप्रूव कर रहे हो। तुम इंपलॉयर नू ब्लेम नहीं कर सकते उस चीज कि मैंने एक साल हो गया, दो साल हो गया, दस साल हो गया इतने काम करते हुए तो मेरी पे तुम बताओ, तुम स्किल इंप्रूव नहीं कर रहे। जो ये जी लास्ट वीक मैं एक परसन नू मिलया और 1994 तो इको कंपनी नाल काम कर रहे हैं, तो किन्ने साल हो गए, ऑलमोस्ट 30 साल हो गए उन्होंने, 28 साल सेम कंपनी ਦੇ ਨਾਲ ਕੰਮ ਕਰ ਰਹੇ ਨੇ। ਅੱਜ ਉਹਨਾਂ ਦੀ ਇਨਕਮ ਸੀਗੀ $38,000 ਸਾਲ ਦੀ, ਅਤੇ ਉਹ 30 ਸਾਲ ਕਿਸੇ ਕੰਪਨੀ ਦੇ ਨਾਲ ਕੰਮ ਕਰਨ ਦੇ ਬਾਅਦ ਚੋਂ 38,000। ਹੁਣ ਕਿਆ ਚ ਇੰਪਲੋਇਰ ਦੀ ਪ੍ਰੋਬਲਮ ਹੈ? ਆਈ ਡੋਂਟ ਥਿੰਕ ਸੋ। ਗਲਤੀ ਕੱਢਣੀ ਹੈ ਕਿਸੇ ਦੀ ਵੀ ਕੱਢ ਸਕਦੇ ਹਾਂ, ਲੇਕਿਨ ਮੇਜਰ ਆਈ ਵਿਲ ਸੇ ਕਿ ਬੰਦੇ ਨੇ ਆਪਣੀ ਸਕਿੱਲ ਇੰਪਰੂਵ ਨਹੀਂ ਕੀਤੀ ਹੈਗੀ। ਸੋ ਆਪਣੀ ਸਕਿੱਲਸ ਨੂੰ ਇੰਪਰੂਵ ਕਰੋ, ਦੈਨ ਯੂ ਕੈਨ ਡਿਮਾਂਡ ਫਾਰ ਮੋਰ ਮਨੀ। ਲੇਕਿਨ ਜੇ ਸਕਿੱਲ ਇੰਪਰੂਵ ਕਰੋਗੇ ਡਿਮਾਂਡ ਕਰਨ ਦੀ ਲੋੜ ਹੀ ਨਹੀਂ ਆਉਣੀ, ਤੁਹਾਡਾ ਇੰਪਲੋਇਰ ਨੇਚਰ ਬਿਜ਼ਨਸ ਸੋਸਾਇਟੀ ਵਿਲ ਐਕਨੋਲੇਜ ਐਂਡ ਦੇ ਵਿਲ ਪੇ ਯੂ। अच्छा जो उस तो बाद भी तुम चाहते हो कि मैं वेल्थ होर क्रिएट करनी है, मैं जॉब से तो एक्स्ट्रा आवर्स कुछ वर्क कर लो, सेकंड जॉब ले लो, कोई ट्रेनिंग लेनी शुरू कर दो, लाइसेंसेज ले लो। देखो मैं फाइनेंशियल एडवाइजर सीगा बनया सीगा, क्यों एक लाइसेंस ले लिया सीगा इंश्योरेंस इन्वेस्टमेंट का 2-4 महीने पढ़ के, कोई बंदा रियल्टर बन गया 2-4-6 महीने पढ़ के स्किल थोड़ी बहुत अचीव कर लिया, कोई मॉर्गेज ब्रोकर बन गया, कोई अकाउंटेंट बन गया। देखो छोटिया छोटे युद्धवीर जी तुम भी बिजनेस स्टार्ट किया, छोटिया छोटिया चीजों चो बिजनेस किन्ने लैवल से एक टाइम पर जाके एक्सपेंड हो जाते हैं। सो आई थिंक इनवैसट इन योर सेल्फ, इनवैसट इन योर बिजनेस है ना, थोड़ा जहा अपना सर्कल जरा अच्छा यार दोस्त फैमिलिया ना घूमो फिरो, लेकिन कुछ नवा सर्कल जरूर ऐड करो, हर साल कुछ महीने बाद नवे लोग जरूर ऐड करो अपने सर्कल के, इट विल चेंज योर लाइफ। सम काइंड ऑफ चेंज हैज टू हैपन इन योर लाइफ बिफोर यू सी एनी चेंज विद इन योर लाइफ। अपने आप इंप्रूव करो, थोड़ा जा टाइम टफ आने वाला है स्टार्टिंग फ्रॉम नेक्स्ट ईयर, जून जुलाई तो बाद चो थोड़ा जा श्रिंक हो सकती हैं चीजा, बड़े सारे लोगों ने भी श्रिंक करना बिकॉज ऑफ द रिसेशन अपने एक्शंस दे विच अपनी इन्वेस्टमेंट्स दे विच, लेकिन ए टाइम होंगे एक्सपेंड करन दा। सो टेक सम हेल्प की जदों इकोनॉमी श्रिंक कर रही हो तो खुद नू किदां एक्सपेंड करना, अपने फाइनेंसिस नू किदां एक्सपेंड करना, अपने बिजनेस नू किदां एक्सपेंड करना है। हर परसन मैं बिजनेस चाहते नहीं, मेरा जरा बिजनेस है कोई परसन ऐस इंडस्ट्री च आना चाहता ऑफकोर्स आई कैन हेल्प, कोई बंदा मीडिया की इंडस्ट्री जाना चाहता वो तुम्हें कंटैक्ट कर सकता, जो भी जितों हेल्प लै सकता एज अ कम्युनिटी हेल्प ईच अदर। जो लोग बिजनेस आ चुके हैं दे शुड हेल्प अदर पीपल टू गैट इन टू बिजनेस एज वैल, एंड दैट्स हाउ ऑल ऑफ अस कैन ग्रो टूगैदर। जी युधवीर जी अज के टाइम लिए बहुत बहुत शुक्रिया।
थैंक यू सो मच सर, वेरी वेरी गुड सजेशन और बड़े वधिया तुसी गल्लां शेयर कीतियां ने कि नवे लोगों नू मिलो, नवी थॉट प्रोसेस हुंदी है और नवी नवी चीज कुछ ना कुछ जरूर पढ़ते रहो, उद नाल साडे आइडियाज थॉट्स जेडे ने ओ चेंज हुंदे ने। थैंक यू सो मच। और जे तुसी चाहने हैगे हो कि कोई वधिया सलाह लेनी फाइनेंशियल प्लानिंग दे बारे, इन्वेस्टमेंट केड़ी जगह करनी चाहिए है, की करना चाहिए है, कित्थे इन्वेस्ट करिए, इन्वेस्ट इन योर सैल्फ, बड़ी वधिया गल उन्होंने अज कीती है। और नाल ही ये भी कहा है कि यार जिहड़ा तुहाडा काम है, चाहे कम फिर चाहे वो जॉब है चाहे बिजनेस है, जिहड़ा तुहाडा कम हैगा दैट ऑलवेज हेल्पिंग यू इन सस्टेनिंग कोई भी जिहड़ी चीज है। 416-350-55 एक चीज मैं जरूर शेयर करांगा, तुसी फाइनेंशियल प्लानर हो सर, तुसी इहदे ते जरूर कमेंट करो, जिहड़ा तुसी कहा भी जदों कोई काम शुरू करना है तो साल 6 महीने के पैसे होने चाहिए ने, और तुसी नाल इह भी गल कही कि कोविड के दरमियान बहुत सारे बिजनेस बंद हो गए। सो मैं जाती तौर पर समझदा सर जिहड़ा बिजनेस है वह पेपर से बड़ा आसान लगता है, और मैं अपने परसनल एक्सपीरियंस तो यह दस रहा है कि घट तो घट मिनिमम, हाँ हो सकता है कि 2 साल च बिजनेस चल पाए,
ਬਹੁਤ ਤੁਸੀਂ ਲੱਕੀ ਹੋ ਤਾਂ 6 ਮਹੀਨੇ ਸਾਲ ਚ ਵੀ ਹੋ ਸਕਦਾ ਬਿਜ਼ਨਸ ਬੜਾ ਵਧੀਆ ਫਲਰਿਸ਼ ਕਰ ਜਾਏ, ਪਰ ਮੇਰੇ ਖਿਆਲ ਦੇ ਨਾਲ ਸਰ ਘੱਟ ਤੋਂ ਘੱਟ ਮਿਨੀਮਮ ਤੁਹਾਨੂੰ 3 ਸਾਲ ਦੇ ਜਿਹੜੇ ਪੈਸੇ ਨੇ ਉਹ ਇੱਕ ਤਰਫ ਰੱਖ ਦਿਓ, ਕਿਉਂਕਿ ਬਿਜ਼ਨਸ ਨੇ ਆਪ ਦੇਖੋ ਮੈਨੂੰ ਕਿਸੇ ਨੇ ਇੱਕ ਬੜੀ ਇੰਟਰਸਟਿੰਗ ਗੱਲ ਕਹੀ ਸੀ ਕਿ ਜਦੋਂ ਯੂ ਆਰ ਬਰਨਿੰਗ ਕੈਂਡਲ ਫਰੋਮ ਬੋਥ ਐਂਡਸ, ਬੜੀ ਮਜ਼ੇਦਾਰ ਉਹਨੇ ਗੱਲ ਕਹੀ ਕਿ ਇੱਕ ਪਾਸੇ ਤੁਸੀਂ ਭਾਈ ਸਾਹਿਬ ਯਦਵੀਰ ਜੀ ਨੌਕਰੀ ਛੱਡ ਦਿੱਤੀ ਹੈ, ਉਹ ਜਿਹੜੀ ਇਨਕਮ ਸੀਗੀ ਉਹ ਚਲੀ ਗਈ ਤੁਹਾਡੀ, ਦੂਸਰੀ ਤੁਸੀਂ ਬਿਜ਼ਨਸ ਚ ਪੈਸੇ ਲਗਾ ਰਹੇ ਹੋ, ਸੋ ਬਿਜ਼ਨਸ ਵੀ ਪੈਸੇ ਲੱਗਣਗੇ, ਸੋ ਯੂ ਸਟਾਰਟ ਬਰਨਿੰਗ ਕੈਂਡਲ ਫਰੋਮ ਬੋਥ ਐਂਡ, ਇੱਕ ਪਾਸੇ ਪੈਸਾ ਕਮਾ ਨਹੀਂ ਰਹੇ ਉਹ ਤਾਂ ਨੁਕਸਾਨ ਹੋ ਹੀ ਰਿਹਾ, ਤੇ ਬਿਜ਼ਨਸ ਦੇ ਵਿੱਚ ਵੀ ਜੇ ਤੁਸੀਂ ਕਹੋ ਵੀ ਅੱਜ ਬਿਜ਼ਨਸ ਖੋਲਿਆ ਤੇ ਕੱਲ ਹੀ ਪੈਸੇ ਆਣ, ਹੋ ਸਕਦਾ ਹੈ, ਬਟ ਮੇਰੇ ਖਿਆਲ ਦੇ ਨਾਲ ਤੁਹਾਡਾ ਐਟਲੀਸਟ 3 ਸਾਲ ਦਾ ਖਰਚਾ ਜਿਹੜਾ ਤੁਹਾਡਾ,
ਬਿਲਕੁਲ ਸਹੀ ਕਹਿ ਰਹੇ ਹੋ ਜਦੋਂ ਤੁਸੀਂ 3 ਸਾਲ ਵੀ ਕਿਹਾ, ਦੇਖੋ ਇੱਕ ਬੜਾ ਫੰਡਾਮੈਂਟਲ ਹੈ, ਜਿਹੜੇ ਲੋਕ ਮੈਨੂੰ ਇਨ ਪਰਸਨ ਮਿਲਦੇ ਆ ਉਹਨਾਂ ਨੂੰ ਇਸ ਚੀਜ਼ ਤੇ ਵੀ ਕਲੈਰਿਟੀ ਆਏਗੀ, ਔਰ ਤੁਸੀਂ ਬਿਲਕੁਲ ਸਹੀ ਗੱਲ ਕੀ ਹੈ, 6 ਮਹੀਨੇ ਜਦੋਂ ਮੈਂ ਕਿਹਾ ਕਿ ਮਿਨੀਮਮ ਹੋਣਾ ਚਾਹੀਦਾ, ਮਤਲਬ ਉਸ ਤੋਂ ਪਹਿਲੇ ਤੁਸੀਂ ਰਿਸਕ ਵੀ ਨਹੀਂ ਲੈ ਸਕਦੇ ਕਿਸੇ ਚੀਜ਼ ਨੂੰ ਛੱਡਣ ਦਾ, ਲੇਕਿਨ ਜਦੋਂ 3 ਸਾਲ ਦੀ ਵੀ ਸੇਵਿੰਗ ਕਰਨੀ ਹੈ ਬੰਦਾ ਕਹਿੰਦਾ ਯਾਰ 3 ਸਾਲ ਦੀ ਸੇਵਿੰਗ ਕਰਦੇ ਕਰਦੇ ਸਾਨੂੰ 5 ਸਾਲ ਨਾ ਲੱਗ ਜਾਣ, ਅੱਛਾ ਜੇ ਮੈਂ ਕਰਾਂ ਤੇ ਉਹ ਪੈਸਾ ਮੇਰੇ ਕੋਲ ਇੱਥੇ ਕੈਸ਼ ਚ ਪਿਆ ਰਹੇ, ਜੇ ਮੈਂ ਇਨਵੈਸਟਮੈਂਟ ਪਾਇਆ ਕਿਤੇ ਮੇਰਾ ਰਿਡਿਊਸ ਹੀ ਨਾ ਹੋ ਜਾਏ, ਮਾਰਕੀਟ ਚ ਪੈਸਾ ਹੀ ਨਾ ਘੱਟ ਜਾਏ, ਤੇ ਫਿਰ ਜਦੋਂ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਮਿਲੋਗੇ ਤਾਂ ਕੀ ਹੋਏਗਾ, ਉਹ ਜਿਹੜੀ ਤੁਹਾਡੀ ਸੇਵਿੰਗ ਹੋਏਗੀ 3 ਸਾਲ ਦੀ ਉਹਨੂੰ ਆਪਾਂ ਇਨਵੈਸਟ ਕਰੋਗੇ 2 ਕੰਡੀਸ਼ਨ ਤੇ, ਇੱਕ ਗਰੰਟੀਡ ਹੈ ਪੈਸਾ ਥੱਲੇ ਨਹੀਂ ਜਾਏਗਾ, ਜਦੋਂ ਮੈਟਰ ਜਿੱਦਾਂ ਸਟਾਕ ਮਾਰਕੀਟ 60-70% ਥੱਲੇ ਡਿੱਗੀ, ਜਿਹੜੇ ਲੋਕਾਂ ਨੇ ਮੇਰੇ ਨਾਲ ਉਸ ਤਰ੍ਹਾਂ ਦੀ ਇਨਵੈਸਟਮੈਂਟ ਕੀਤੀ ਉਹ 1% ਵੀ ਥੱਲੇ ਨਹੀਂ ਹੈ, ਬਲਕਿ ਉੱਪਰ ਗਈ ਹੈ 5-6%, ਦੂਜੀ ਚੀਜ਼ ਉਹਦੀ ਗਰੰਟੀ ਹੋਏਗੀ, ਦੂਜੀ ਚੀਜ਼ ਉਹ ਲਿਕੁਇਡ ਹੈ, ਐ ਨਹੀਂ ਕਿ ਉਹਦੇ ਲਈ ਆਪਾਂ GAC ਦੇ ਬੈਂਕ ਵੀ ਦੇ ਰਹੇ ਨੇ 2-4-5%, ਲੇਕਿਨ ਲੋਕ ਕਰਨਾ ਪਏਗਾ ਪੈਸਾ, ਲੋਕ ਵੀ ਨਹੀਂ ਕਰਨਾ, ਮਨੀ ਵੀ ਗਰੰਟੀ ਆ, ਉਹ ਗਰੋਥ ਵੀ ਕਰੇਗੀ ਰਿਗਾਰਡਲੈਸ ਆਫ ਦਾ ਮਾਰਕੀਟ, ਹੁਣ ਉਹ ਪੈਸਾ ਤੁਹਾਡੇ ਕੋਲ ਪਿਆ, ਹੁਣ ਸੈਂਸ ਆਫ ਸਿਕਿਉਰਿਟੀ ਹੈਗੀ ਹੈ, ਹੁਣ ਤੁਸੀਂ ਜਾ ਕੇ ਬਿਜ਼ਨਸ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਤੁਹਾਡੇ ਕੋਲ 3 ਸਾਲ 6 ਮਹੀਨੇ 2 ਸਾਲ ਦੇ ਪੈਸੇ ਹਮੇਸ਼ਾ ਪਏ ਹੋਏ ਨੇ। ਅੱਛਾ ਜਿਹਨੇ ਬਿਜ਼ਨਸ ਵੀ ਕਰਨਾ ਦੇਰ ਇਜ਼ ਅ ਵੇ, ਜਦੋਂ ਇੱਕ ਗਰੰਟੀਡ ਇਨਵੈਸਟਮੈਂਟ ਹੁੰਦੀ ਹੈ, ਯੁਧਵੀਰ ਜੀ ਦੇਖੋ ਇੱਕ ਬੰਦਾ ਕਹਿੰਦਾ ਮੈਂ 3 ਲੱਖ ਬਿਜ਼ਨਸ ਲਗਾਉਣ ਜਾ ਰਿਹਾ, ਲੇਕਿਨ ਜੇ ਤੁਸੀਂ 3 ਲੱਖ ਦੀ ਇੱਕ ਗਰੰਟੀਡ ਇਨਵੈਸਟਮੈਂਟ ਕਰ ਦਿੰਦੇ ਹੋ ਨਾ, ਜਿਹੜਾ ਪਤਾ ਗਰੰਟੀ 'ਚ ਪੈਸਾ ਥੱਲੇ ਨਹੀਂ ਜਾਏਗਾ, ਬੈਂਕ ਵਿਲ ਗਿਵ ਯੂ ਅ ਲੋਨ ਅਗੇਂਸਟ ਦੈਟ ਮਨੀ, ਜੇ ਉਹ ਮਨੀ ਗਰੰਟੀਡ ਹੈ, ਹੁਣ 3 ਲੱਖ ਤੁਸੀਂ ਕੱਢ ਕੇ ਉਹਦੇ ਅਗੇਂਸਟ ਲੋਨ ਲੈ ਕੇ ਉਹਨੂੰ ਬਿਜ਼ਨਸ 'ਚ ਇਨਵੈਸਟ ਕਰ ਸਕਦੇ ਹੋ, ਤਾਂ ਕਿ ਬਿਜ਼ਨਸ ਨੂੰ 1 ਸਾਲ ਲੱਗ ਜਾਏ 2 ਸਾਲ ਲੱਗ ਜਾਏ 5 ਸਾਲ ਲੱਗ ਜਾਏ ਉਹ 3 ਲੱਖ ਦੇ ਬਿਜ਼ਨਸ ਨੂੰ ਵਧਾਉਣ ਲਈ, ਤਦ ਤੱਕ ਤੁਹਾਡਾ 3 ਲੱਖ ਹਮੇਸ਼ਾ ਇਨਵੈਸਟਿਡ ਰਹਿ ਹੀ ਰਿਹਾ ਹੈਗਾ। ਹੁਣ ਜਿਹੜਾ ਤੁਸੀਂ 3 ਲੱਖ ਬੋਰੋ ਕੀਤਾ ਹੈਗਾ ਉਹ ਕਦੀ ਵੀ ਪੇ ਆਫ ਕਰਨਾ ਹੋਏਗਾ ਤੇ ਇੱਥੋਂ ਪੈਸਾ ਕੱਢ ਕੇ ਤੁਸੀਂ ਬਿਜ਼ਨਸ ਦਾ ਸਾਰਾ ਪੇ ਆਫ ਕਰ ਸਕਦੇ ਹੋ, ਤਾਂ ਸਟ੍ਰੈਸ ਨਹੀਂ ਹੈ ਕਿ ਮੇਰੇ ਤੋਂ ਲੋਨ ਹੈ, ਕਿਉਂਕਿ ਪੈਰਲਲ ਮਨੀ ਆਪਣੇ ਕੋਲ ਗਰੰਟੀ 'ਚ ਪਈ ਹੈ, ਤੇ 3 ਲੱਖ ਤੇ ਜੇ ਤੁਸੀਂ 5-6% ਦਾ ਇੰਟਰਸਟ ਦੇ ਦੋਗੇ ਉਹ ਹੋ ਗਿਆ $18,000 ਸਾਲ ਦਾ, ਉਹ ਹੋ ਗਿਆ $1,500 ਮਹੀਨਾ, ਤੇ ਬਿਜ਼ਨਸ ਖੋਲਣ ਲਈ $3 ਲੱਖ ਨਹੀਂ ਚਾਹੀਦਾ ਉਸ ਬੰਦੇ ਨੂੰ, ਜਿਹਨੇ $3 ਲੱਖ ਵੀ ਲਗਾਉਣੇ ਉਹਨੂੰ ਸਿਰਫ $1,500 ਦੀ ਪੇਮੈਂਟ ਚਾਹੀਦੀ ਹੈ ਬਿਜ਼ਨਸ ਸਟਾਰਟ ਕਰਨ ਲਈ, ਔਰ ਉਹ ਲੋਨ ਕਦੀ ਵੀ ਪੇ ਆਫ ਕਰਨਾ ਉਸ ਇਨਵੈਸਟਮੈਂਟ 'ਚੋਂ ਪੇ ਆਫ ਹੋ ਜਾਂਦਾ। ਸੋ ਦੇਰ ਇਜ਼ ਸੋ ਮਚ ਮੋਰ ਹਾਊ ਯੂ ਕੈਨ ਅੰਡਰਸਟੈਂਡ ਕਿ ਚੀਜ਼ਾਂ ਨੂੰ ਕਿੱਦਾਂ ਵਰਕ ਕਰਨਾ, ਬਿਜ਼ਨਸ ਹੋਏ, ਰਿਟਾਇਰਮੈਂਟ ਹੋਏ ਜਾਂ ਵੈਲਥ ਕ੍ਰੀਏਸ਼ਨ ਹੋਏ, ਇਹਦੇ ਬਹੁਤ ਅਮੇਜ਼ਿੰਗ ਤਰੀਕੇ ਹੁੰਦੇ ਆ, ਯੂ ਜਸਟ ਨੀਡ ਟੂ ਗੋ ਅਹੈਡ ਐਂਡ ਮੀਟ ਐਡਵਾਈਜ਼ਰਸ ਐਂਡ ਲਰਨ ਮੋਰ ਅਬਾਊਟ ਇਟ ਕਿ ਹਾਊ ਡਜ਼ ਇਟ ਵਰਕ।
416-350-5550 ਨੰਬਰ ਮੈਂ ਦੁਬਾਰਾ ਚੱਡਾ ਸਾਹਿਬ ਦਾ ਦੱਸਵਾ 416-350-5555। ਥੈਂਕ ਯੂ ਸੋ ਮਚ ਚੱਡਾ ਸਾਹਿਬ ਐਂਡ ਵੀ ਵਿਸ਼ ਯੂ ਆਲ
ਥੈਂਕ ਯੂ ਸਰ
ਥੈਂਕ ਯੂ ਥੈਂਕ ਯੂ ਵਾਈ ਮੀਡੀਆ ਦਾ ਨੰਬਰ 416-475-5000 ਸ਼ਾਮ ਨੂੰ ਚੈਨਲ ਵਾਈ ਦੇ ਉੱਤੇ 7:30 ਲਾਈਵ ਸ਼ੋਅ ਦੇ ਵਿੱਚ ਮੁਲਾਕਾਤ ਜਾਰੀ ਹੈ। ਥੈਂਕ ਯੂ ਸਰ।
The views expressed on the preceding program may not necessarily be those of the owner or management of WTOR radio station.
Teletime Electronics, LEDs aur home appliances ki hottest aur branded range ke saath 0% finance, guarantee on lowest prices aur free delivery in GTA. To intezar kaisa? Abhi visit kare Teletime Brampton, 280 Rutherford Road, ya Springdale Square Shopping Center, ya Etobicoke, 1770 Albion Road, ya 9909 Markham Road. مزید تفصیلات کے لیے کال کریں 905-455-1666 ٹیلی ٹائم الیکٹرانکس।
ਲਓ ਜੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 9058747171।
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS Lawyers को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS Lawyers नु कॉल करो 416-655-2000
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लाओ जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519622